ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਹਮ ਘਰ ਸੂਤ ਤਨਹਿ ਨਿਤ ਤਾਨਾ ਕੰਠ ਜਨੇਊ ਤੁਮਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਅੰਮ੍ਰਿਤ ਵੇਲਾ ਸੰਭਾਲਿਆ ਵਾਹਿਗੁਰੂ ਦੀ ਕਿਰਪਾ ਸਮਝੋ ਸੋ ਆਓ ਜਿਸ ਪ੍ਰਕਾਰ ਲੜੀਵਾਰ ਕਥਾ ਚੱਲ ਰਹੀ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤ ਵਚਨ ਭਗਤਾਂ ਦੇ ਅੰਮ੍ਰਿਤ ਵਚਨ ਨਿਰਾਵਰਮ ਗਿਆਨ ਦਾ ਭੰਡਾਰਾ ਹੈ ਜਿਹੜੇ ਸ਼ਬਦ ਤੋਂ ਅੱਜ ਦੀ ਕਥਾ ਆਰੰਭ ਹੋ ਰਹੀ ਹੈ ਇਹਦਾ ਪਾਠ ਆਪ ਜੀ ਨੇ ਸਰਵਣ ਕਰ ਲਿਆ ਜਿਸ ਪ੍ਰਕਾਰ ਇਹਦੀ ਅੱਗੇ ਵਿਚਾਰ ਆ ਰਹੀ ਹੈ ਉਹ ਆਪ ਸਾਰੀਆਂ ਸੰਗਤਾਂ ਸੁਣੋ ਜੀ
ਆਸਾ
ਆਸਾ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ ਇੱਕ ਦਿਨ ਭਗਤ ਕਬੀਰ ਸਾਹਿਬ ਦੇ ਕੋਲ ਇੱਕ ਬ੍ਰਾਹਮਣ ਆਇਆ ਜਿਹਦਾ ਨਾਮ ਸੀ ਮੁਕੰਦਾ ਉਹ ਆਪਣੀ ਜਾਤੀ ਦਾ ਬਹੁਤ ਹੰਕਾਰ ਕਰਦਾ ਸੀ ਕਬੀਰ ਸਾਹਿਬ ਜੀ ਨੂੰ ਨੀਵਾਂ ਦਿਖਾਉਣ ਵਾਸਤੇ ਉਹ ਕੁਛ ਅਪਸ਼ਬਦ ਬੋਲਿਆ ਕਬੀਰ ਸਾਹਿਬ ਨੂੰ ਆ ਕੇ ਕਹਿਣ ਲੱਗਿਆ ਕਿ ਤੂੰ ਜੁਲਾਹਾ ਹੋ ਕੇ ਲੋਕਾਂ ਨੂੰ ਉਪਦੇਸ਼ ਦੇਣਾ ਸਾਡੀਆਂ ਰੀਸਾਂ ਕਰ ਦੇਣਾ ਜੋ ਕੁਛ ਮਰਜ਼ੀ ਕਰ ਲੈ ਤੂੰ ਮੁਕਤ ਨਹੀਂ ਹੋ ਸਕਦਾ ਭਗਤ ਜੀ ਕਹਿਣ ਲੱਗੇ ਵੀ ਕਿਆ ਬਾਤ ਹੈ ਵੀ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਮੁਕਤ ਨਹੀਂ ਹੋ ਸਕਦਾ ਉਹ ਕਹਿੰਦਾ ਤੇਰੇ ਜਨੇਊ ਨਹੀਂ ਪਾਇਆ ਹੋਇਆ ਅਸੀਂ ਬ੍ਰਾਹਮਣ ਹਾਂ ਅਸੀਂ ਚਾਰੇ ਵਰਨਾਂ ਚ ਵੱਡੇ ਹਾਂ ਮੁਕਤੀ ਸਾਡੇ ਹਿੱਸੇ ਹੈ ਤੇਰੇ ਵਰਗਿਆਂ ਦੇ ਨੇ ਇਹ ਸੁਣ ਕੇ ਭਗਤ ਕਬੀਰ ਸਾਹਿਬ ਜੀ ਨੇ ਉੱਤਰ ਦਿੰਦੇ ਹੋਏ ਇਹ ਪਾਵਨ ਅੰਮ੍ਰਿਤ ਵਚਨ ਉਚਾਰਨ ਕੀਤਾ ਹੈ ਆਸਾ ਰਾਗ ਦੇ ਅੰਦਰ ਸੁਣੋ ਉਹਨੂੰ ਜਵਾਬ ਦਿੰਦੇ ਹਨ
ਹਮ ਘਰ ਸੂਤ ਤਨਹਿ ਨਿਤ ਤਾਨਾ
ਭਗਤ ਜੀ ਕਹਿਣ ਲੱਗੇ ਹੇ ਬ੍ਰਾਹਮਣ ਜੇ ਤੂੰ ਸੂਤ ਦੇ ਜਨੇਊ ਇਹ ਤਾਗੇ ਕਰਕੇ ਤੂੰ ਮੁਕਤੀ ਮੰਨਦਾ ਹੈ ਤਾਂ ਤੇਰੇ ਕੋਲ ਤਾਂ ਥੋੜਾ ਜਿਹਾ ਹੀ ਹੈ ਧਾਗਾ ਇਹ ਹਮ ਸਾਡੇ ਘਰ ਦੇ ਵੀ ਤਾਂ ਨਿਤਾਂ ਪ੍ਰਤੀ ਢੇਰ ਸਾਰਾ ਸੂਤ ਜਿਹੜਾ ਉਹਦਾ ਤਾਣਾ ਤਣਿਆ ਜਾਂਦਾ ਜੇ ਤਾਗਿਆਂ ਦੇ ਨਾਲੇ ਮੁਕਤੀ ਮਿਲਦੀ ਹੈ ਤਾਂ ਫਿਰ ਤਾਗਿਆਂ ਦੇ ਤਾਂ ਸਾਡੇ ਕੋਲ ਗੁੱਛਿਆਂ ਦੇ ਗੁੱਛੇ ਪਏ ਨਾ ਇਹ ਤਾਣਾ ਬਾਣਾ ਰੂਪ ਦੇ ਤਾਣਾ ਪੇਟਾ ਸਾਰਾ ਧਾਗੇ ਹੀ ਨੇ ਤੇ ਇਸ ਕਰਕੇ ਤੂੰ ਉਸੇ ਤਾਗਿਆਂ ਦੇ ਵਿੱਚੋਂ ਦੋ ਚਾਰ ਧਾਗੇ ਲੈ ਕੇ ਤੂੰ ਜਨੇਊ ਪਾਇਆ ਹੋਇਆ ਸਾਡੇ ਕੋਲ ਸੂਤ ਵੱਧ ਹੈ ਫਿਰ ਮੁਕਤੀ ਅਸੀਂ ਹੋਵਾਂਗੇ ਜੇ ਤਾਗੇ ਦੁਆਰਾ ਹੀ ਮੁਕਤੀ ਮਿਲਦੀ ਹੈ ਤੋ ਅੱਗੇ ਦੱਸਦੇ ਹਨ
ਕੰਠ ਜਨੇਊ ਤੁਮਾਰੇ
ਤੁਹਾਡੇ ਕੰਠ ਗਲੇ ਦੇ ਵਿੱਚ ਜਿਹੜਾ ਦੋ ਧਾਗਿਆਂ ਦਾ ਜਨੇਊ ਪਾਇਆ ਹੋਇਆ ਹੈ ਤੇ ਸਾਡੇ ਕੋਲ ਫਿਰ ਤੇਰੇ ਨਾਲੋਂ ਬਹੁਤੇ ਤਾਗੇ ਵਿਸ਼ੇਸ਼ਤਾ ਸਾਡੀ ਹੈ ਫਿਰ ਤੇਰੀ ਨਹੀਂ ਹੈ ਜੇ ਤਾਗਿਆਂ ਦੇ ਸਿਰ ਤੇ ਮੁਕਤੀ ਮਿਲਦੀ ਹੈ ਇਸ ਕਰਕੇ ਤੂੰ ਭੁਲੇਖੇ ਦੇ ਵਿੱਚ ਹੈ
ਤੁਮ ਤੋ ਬੀਜ ਪੜ੍ਹੋ ਗਾਇਤਰੀ
ਤੇ ਦੂਸਰਾ ਵੀ ਤੁਸੀਂ ਜਿਹੜੇ ਦੋ ਚਾਰ ਵੇਦਾਂ ਦੇ ਜਾਂ ਫਿਰ ਜਿਹੜੇ ਚਾਰ ਵੇਦ ਹੈ ਉਹਨਾਂ ਨੂੰ ਪੜ੍ਹਦੇ ਆ ਸ਼ਾਮ ਵੇਦ ਹੈ ਰਿਗ ਵੇਦ ਹੈ ਜੁਜੁਰ ਵੇਦ ਹੈ ਜਾਂ ਫਿਰ ਸੂਰਜ ਦੀ ਉਪਾਸ਼ਨਾ ਵਾਲਾ ਗਾਇਤਰੀ ਮੰਤਰ ਪੜ੍ਹਦੇ ਹੋ ਨਿਰੇ ਜਵਾਨ ਨਾਲ ਹੀ ਤੁਸੀਂ ਪੜ੍ਹੋ ਪੜ੍ਹਦੇ ਹੋ ਜਿਹਦਾ ਇਹ ਕਥਨ ਕੀਤਾ ਜਾਂਦਾ ਵੇਦਾਂ ਦੇ ਵਿੱਚ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜਿਉਂ ਵੇਤਾ ਲਿਆ ਵੇਦਾਂ ਦੇ ਵਿੱਚ ਸ਼ਾਸਤਰਾਂ ਦੇ ਵਿੱਚ ਤੇ ਜਿਸਦਾ ਇਹ ਤੁਸੀਂ ਆਪ ਕਥਨ ਕਰਦੇ ਹੋ ਜਾਂ ਜਿਸ ਨੇ ਇਹ ਸੰਸਾਰ ਜਿਹੜਾ ਪੈਦਾ ਕੀਤਾ ਹੈ ਉਹ ਜਿਹੜੀ ਐਸੀ ਮਹਾਨ ਸ਼ਕਤੀ ਹੈ ਉਹ ਪਰਮੇਸ਼ਵਰ ਹੈ ਤੁਸੀਂ ਤਾਂ ਕਿਰਤਮ ਪੂਜਾ ਕਰਦੇ ਹੋ ਸੂਰਜ ਦੀ ਪੂਜਾ ਵਾਸਤੇ ਗਾਇਤਰੀ ਮੰਤਰ ਪੜ੍ਹਦੇ ਹੋ ਪਰ ਅਸੀਂ ਕਿਸ ਦੀ ਪੂਜਾ ਕਰਦੇ ਹਾਂ ਇਸ ਲਈ ਮੁਕਤ ਤੁਸੀਂ ਨਹੀਂ ਹੋਣਾ ਜੜ ਵਸਤੂਆਂ ਦੀ ਪੂਜਾ ਕਰਨ ਵਾਲਾ ਮੁਕਤ ਨਹੀਂ ਹੁੰਦਾ ਕਿਰਤਮ ਪੂਜਾ ਕਰਨ ਵਾਲਾ ਮੁਕਤ ਨਹੀਂ ਹੁੰਦਾ ਇਸ ਕਰਕੇ ਭਾਈ ਮੁਕਤੀ ਤਾਂ ਨਾਮ ਦੁਆਰਾ ਹੈ
ਗੋਬਿੰਦ ਹਿਰਦੈ ਹਮਾਰੇ
ਉਹ ਜਿਹੜਾ ਗੋ ਬੀਦਾਂ ਕਰਕੇ ਬਿੰਦ ਜਾਣਨ ਯੋਗ ਗੋ ਧਰਤੀ ਦੀ ਬਿੰਦ ਰੱਖਿਆ ਕਰਨ ਵਾਲਾ ਪਰਮੇਸ਼ਰ ਹਮਾਰੇ ਸਾਡੇ ਹਿਰਦੇ ਚ ਵਸਿਆ ਹੋਇਆ ਤੇਰੇ ਗਲ ਚ ਕੱਲੇ ਤਾਗ ਹੀ ਪਾਏ ਹੋਏ ਨੇ ਜਨੇਊ ਸਾਡੇ ਹਿਰਦੇ ਦੇ ਵਿੱਚ ਆਹੋ ਜਿਹਨੇ ਮੁਕਤੀ ਦੇਣੀ ਹੈ ਤੇ ਤੂੰ ਦਾਅਵੇ ਕਿੱਡੇ ਵੱਡੇ ਵੱਡੇ ਕਰ ਰਿਹਾ ਹੈ ਤੂੰ ਇਹ ਕਿਸ ਪ੍ਰਕਾਰ ਤੂੰ ਇਹ ਗੱਲਾਂ ਕਰ ਰਿਹਾ ਹੈ ਤੇ ਭਗਤ ਜੀ ਉਸੇ ਦੇ ਵਿਚਾਰ ਨੂੰ ਲੈ ਕੇ ਉਹਨੂੰ ਲਾਜਵਾਬ ਕਰ ਦਿੱਤਾ ਗੱਲ ਨਾ ਆਵੇ ਬ੍ਰਾਹਮਣ ਨੂੰ ਕਿਉਂਕਿ ਜਿਹੜੀ ਸੱਚਾਈ ਹੁੰਦੀ ਹੈ ਇਹਦੇ 'ਚ ਤਾਕਤ ਹੁੰਦੀ ਹੈ ਬਹੁਤ ਵੱਡੀ ਹਿਰਦੇ ਦੇ ਵਿੱਚ ਹਿਰਦੇ ਵਸਿਆ ਪਾਰ ਵਹਿਮ ਭਗਤਾਂ ਮੈਂ ਕਨਿਆ ਜਿਹਦੇ ਹਿਰਦੇ 'ਚ ਵਾਹਿਗੁਰੂ ਵਸਦਾ ਹੈ ਉਹ ਭਗਤਾਂ ਦੇ ਵਿੱਚ ਹੈ ਉਹਦੀ ਗਿਣਤੀ ਅੱਗੇ ਦੱਸਦੇ ਹਨ
ਮੇਰੀ ਜਿਹਵਾ ਬਿਸਨ ਨੈਣ ਨਾਰਾਇਣ
ਹੇ ਬ੍ਰਾਹਮਣ ਤੂੰ ਤਾਂ ਕਿਤੇ ਕਿਤੇ ਵਿਸ਼ਨੂੰ ਜੀ ਦੇ ਨਾਂ ਦਾ ਸਹੰਸਰਨਾਮਾ ਪੜ੍ਹ ਕੇ ਖੁਸ਼ ਹੋ ਜਾਂਦਾ ਪਰ ਜੋ ਬਿਸ ਨਾਮ ਹੈ ਵਿਸ਼ਵ ਦਾ ਸੰਸਾਰ ਦਾ ਤੇ ਅਨ ਨਾਮ ਹੈ ਚੇਸ਼ਟਾ ਕਰਾਉਣ ਵਾਲਾ ਉਹ ਕੌਣ ਹੈ ਵਾਹਿਗੁਰੂ ਐਸਾ ਜਿਹੜਾ ਵਾਹਿਗੁਰੂ ਆ ਤਾਂ ਸਾਡੀ ਜੀਵਾ ਰਸਨਾ ਤੇ ਵਸਦਾ ਪ੍ਰਭ ਜੀ ਵਸੈ ਸਾਧ ਕੀ ਰਸਨ ਫਿਰ ਸਾਡੇ ਜਿਹੜੇ ਨੇਤਰ ਨ ਤੇਰੇ ਨੇਤਰਾਂ ਨਾਲੋਂ ਫਰਕ ਹੈ ਬ੍ਰਾਹਮਣ ਸਾਡੇ ਨੈਣ ਨੇਤਰਾਂ ਦੇ ਵਿੱਚ ਵੀ ਦ੍ਰਿਸ਼ਟਾ ਨਾਰਾਇਣ ਪਰਮੇਸ਼ਰੀ ਵਸ ਰਿਹਾ ਹੈ ਤੇਰੀ ਦ੍ਰਿਸ਼ਟੀ ਦੇ ਵਿੱਚ ਜਾਤੀ ਵਿਤਕਰਾ ਵਸ ਰਿਹਾ ਤੈਨੂੰ ਅਸੀਂ ਸ਼ੂਦਰ ਦਿਸਦੇ ਹਾਂ ਮਾੜੀਆਂ ਜਾਤਾਂ ਵਾਲੇ ਦਿਸਦੇ ਹਾਂ ਜਲਾਹੇ ਦਿਸਦੇ ਹਾਂ ਕਰਕੇ ਇਹ ਜਾਤੀ ਦਾ ਅਭਿਮਾਨ ਹੈ ਤੇਰੀ ਦ੍ਰਿਸ਼ਟੀ ਹੈ ਉਹਦੇ 'ਚ ਦਵੈਸ਼ ਹੈ ਸਾਡੀ ਦ੍ਰਿਸ਼ਟੀ ਦੇ ਵਿੱਚ ਵੀ ਪਰਮਾਤਮਾ ਹੈ ਇਸ ਕਰਕੇ ਦੱਸ ਦੋ ਵੀ ਮੁਖ ਤੂੰ ਹੋਏਗਾ ਕਿ ਅਸੀਂ ਹੋਵਾਂਗੇ ਬ੍ਰਾਹਮਣ ਦੀ ਤਾਂ ਹੋਸ਼ ਭੁਲਾ ਦਿੱਤੀ ਉਹਦੇ ਕਹੇ ਹੋਏ ਵਿਚਾਰ ਦੇ ਨਾਲ ਕਬੀਰ ਸਾਹਿਬ ਕਹਿੰਦੇ ਇਸ ਕਰਕੇ ਜਿਹੜਾ ਸਾਡੀ ਜੀਵਾ ਦੇ ਉੱਤੇ ਉਹ ਪਰਮੇਸ਼ੁਰ ਵਾਹਿਗੁਰੂ ਵਸਦਾ ਹੈ ਨੇਤਰਾਂ ਦੇ ਉੱਤੇ ਨਾਰਾਇਣ ਪਰਮੇਸ਼ੁਰ ਵਸ ਰਿਹਾ ਹੈ ਜਿਸ ਦੇ ਵਿੱਚ ਅਵਿਦਿਆ ਰੂਪੀ ਰਹਿਣ ਨਹੀਂ ਹੈ ਨਾ ਜਮਾਂ ਰਹਿਣ ਰਹਿਣ ਰਾਤ ਅਵਿਦਿਆ ਰੂਪੀ ਰਾਤ ਨਹੀਂ ਹੈ ਜਿਸ ਦੇ ਵਿੱਚ ਨਰ ਐਣ ਜੋ ਸਾਰਿਆਂ ਦੇ ਵਿੱਚ ਐਣ ਆਇਆ ਹੋਇਆ ਹੈ ਪ੍ਰਤਕ ਜੋਤ ਹੋ ਕੇ ਸਾਰਿਆਂ ਦੇ ਅੰਦਰ ਆਇਣ ਘਰ ਬਣਾਇਆ ਹੋਇਆ ਜਿਸ ਨੇ ਐਸਾ ਕੌਣ ਹੈ ਵਾਹਿਗੁਰੂ ਉਹ ਤਾਂ ਸਾਡੇ ਨੇਤਰਾਂ ਦੇ ਵਿੱਚ ਵੀ ਵਸ ਰਿਹਾ ਨੇਤਰੀ ਸਤਿਗੁਰ ਪੇਖਣਾ ਉਹ ਸਤਸਰੂਪ ਵਾਹਿਗੁਰੂ ਜੋ ਸਭ ਦਾ ਹੀ ਪਰਮੇਸ਼ਰ ਹੈ ਸਤਿਗੁਰੂ ਸਰੂਪ ਹੈ ਉਹ ਸਾਡੇ ਨੇਤਰਾਂ ਦੇ ਵਿੱਚ ਹੈ
ਹਿਰਦੈ ਵਸਹਿ ਗੋਬਿੰਦ
ਸਾਡੇ ਹਿਰਦੇ ਦੇ ਵਿੱਚ ਵੀ ਗੋ ਪ੍ਰਿਥਵੀ ਦਾ ਬਿੰਦਾ ਰੱਖਿਆ ਕਰਨ ਵਾਲਾ ਵਾਹਿਗੁਰੂ ਵਸ ਰਿਹਾ ਹੈ
ਜਮ ਦੁਆਰ ਜਬ ਪੂਛਸ ਬਾਬਰੇ
ਇਹ ਹੁਣ ਕਬੀਰ ਸਾਹਿਬ ਦੀ ਚੋਟ ਕਰਦੇ ਨੇ ਫਿਰ ਸਿੱਧੀ ਹੁਣ ਕਹਿੰਦੇ ਵੀ ਐਂ ਦੱਸ ਤੇ ਬਾਬਰੇ ਨਾਮ ਹੁੰਦਾ ਹੈ ਕਮਲੇ ਦਾ ਜਿਹੜਾ ਝੱਲਾ ਹੋ ਗਿਆ ਹੋਵੇ ਉਹਨੂੰ ਕਹਿੰਦੇ ਆ ਪਾਗਲਪਣਾ ਜਿਹਦੇ ਵਿੱਚ ਹੋਵੇ ਕਹਿਣ ਲੱਗੇ ਹੇ ਮੁਕੰਦੇ ਬ੍ਰਾਹਮਣ ਜਬ ਜਦੋਂ ਜਮ ਦੁਆਰੇ ਧਰਮ ਰਾਜ ਦੇ ਦੁਆਰ ਤੇ ਪਹੁੰਚੇਗਾ ਜਦੋਂ ਤੇਰੇ ਕਰਮਾਂ ਦਾ ਲੇਖਾ ਜੋਖਾ ਹੋਏਗਾ ਤੈਨੂੰ ਪੁੱਛਣਗੇ ਜਦੋਂ ਕਿਉਂਕਿ ਲੇਖਾ ਤਾਂ ਸਭਨਾ ਹੋਣਾ ਸਭਨਾ ਕਾਦਰ ਲੇਖਾ ਹੋਵੇ ਕਰਨੀ ਬਾਝੋ ਤਰੇ ਨਾ ਕੋਏ ਪੁੱਛਿਆ ਤਾਂ ਜਾਏਗਾ ਤੈਨੂੰ ਸਭ ਨੂੰ ਪੁੱਛਿਆ ਜਾਂਦਾ ਨਾਨਕ ਆਖੇ ਰੇਮ ਨਾ ਸੁਣਿਆ ਸਿੱਖ ਸਹੀ ਲੇਖਾ ਰੱਬ ਮੰਗੇ ਸੀ ਜਿਹਨੇ ਧਨ ਦਿੱਤਾ ਉਹਨੇ ਧਨ ਦੇ ਖਰਚਣ ਦਾ ਪਾਈ ਉਹਨੇ ਪੁੱਛਣਾ ਤਾਂ ਹੈ ਵੀ ਕਿੱਥੇ ਖਰਚਿਆ ਸਰਕਾਰ ਕੋਲੋਂ ਕਰਜ਼ਾ ਲਿਆ ਉਹ ਪੁੱਛਦਾ ਸੀ ਵੀ ਕਿੱਥੇ ਖਰਚਿਆ ਤਾਂ ਜਿਹਦੇ ਲਈ ਲਿਆ ਸੀ ਤੈਂ ਮਕਾਨ ਦੇ ਲਈ ਕਰਜ਼ਾ ਲਿਆ ਸੀ ਤੇ ਮਕਾਨ ਬਣਾਇਆ ਜਾਂ ਹੋਰ ਬਿਜ਼ਨਸ ਜਿਹਦੇ ਲਈ ਹੈ ਉਹਦਾ ਹਿਸਾਬ ਤਾਂ ਪੁੱਛਣਾ ਪਰਮਾਤਮਾ ਨੇ ਸਾਨੂੰ ਸਵਾਸਾਂ ਦਾ ਧੰਨ ਦਿੱਤਾ ਪੁੱਛੇਗਾ ਤਾਂ ਅਸੀਂ ਵੀ ਕਿੱਥੇ ਕਿੱਥੇ ਖਰਚ ਕੇ ਆਇਓ ਸੱਚਾਈ ਹੈ ਪੂਰੇ ਸੰਸਾਰ ਵਿੱਚ ਜਿਹੜੇ ਸਤਸੰਗਤ ਦੇ ਵਿੱਚ ਸਮਾਂ ਬਤੀਤ ਕਰਦੇ ਨੇ ਲੇਖੇ ਦੇ ਵਿੱਚ ਪਿਆ ਹੋਇਆ ਸਮਾਂ ਨਿਕਲੇਗਾ ਇਹ ਵੀ ਹਾਂ ਇਹ ਤੁਹਾਡਾ ਸਮਾਂ ਲੇਖੇ ਦੇ ਵਿੱਚ ਹੈ ਤੁਹਾਡੇ ਸਵਾਸ ਇੰਨੇ ਸਫਲੇ ਹੋਏ ਇਸ ਕਰਕੇ ਰਸੋਈ ਦੇ ਵਿੱਚ ਸਭ ਤੋਂ ਸਸਤਾ ਜਿਹੜਾ ਹੈ ਪਦਾਰਥ ਉਹ ਲੂਣ ਹੈ ਲੂਣ ਮਹਿੰਗਾ ਨਹੀਂ ਹੈ ਹਰ ਇੱਕ ਦੀ ਰਸੋਈ ਪਿਆ ਜਦੋਂ ਦਾਲ ਸਬਜ਼ੀ ਬਣਾਉਂਦੇ ਹਾਂ ਲੂਣ ਕਿੰਨਾ ਕੁ ਪਾਉਂਦੇ ਹਾਂ ਚੁਟਕੀ ਭਰ ਹੁੰਦਾ ਸਾਰਾ ਹੀ ਪਰ ਸਾਰੀ ਦਾਲ ਨੂੰ ਸਵਾਦ ਬਣਾ ਦਿੰਦਾ ਹੈ
ਅੰਮ੍ਰਿਤ ਵੇਲੇ ਦਾ ਪਰਮਾਤਮਾ ਦੀ ਬੰਦਗੀ ਅੱਠੇ ਪਹਿਰਾਂ ਨੂੰ ਸਵਾਦਲੇ ਬਣਾ ਦਿੰਦੀ ਹੈ। ਇਹ ਹੈ ਚੁਟਕੀ ਪਰ ਥੋੜਾ ਸਮਾਂ ਹੈ। ਇਸ ਕਰਕੇ ਸਵਾਸਾਂ ਦਾ ਲੇਖਾ ਤਾਂ ਹੋਣਾ ਹੈ। ਕਹਿੰਦੇ ਉਸ ਵੇਲੇ ਫਿਰ ਜਮਾਂ ਦੇ ਦੁਆਰੇ ਜਦੋਂ ਪੁੱਛਿਆ ਜਾਏਗਾ ਤਬ ਉਸ ਵੇਲੇ ਤਬ ਕਿਆ
ਕਹਿਸ ਮੁਕੰਦਾ।
ਕਹਿੰਦੇ ਉਹ ਮੁਕੰਦੇ ਬ੍ਰਾਹਮਣ ਫਿਰ ਦੱਸ ਕੀ ਕਹੇਗਾ ਤੂੰ, ਅਥਵਾ ਤੇ ਮੁਕੰਦਾ ਕੀ ਤੂੰ ਮੁਕਤ ਹੋ ਜਾਏਗਾ ਫਿਰ ਤੂੰ? ਨਹੀਂ ਹੋ ਸਕਦਾ। ਕੀ ਕਹਿ ਕੇ ਮੁਕਤ ਹੋਏਗਾ, ਛੁੱਟੇਗਾ ਕਿ ਮੁਕਤ ਨਾਮ ਛੁੱਟਣ ਦਾ ਹੁੰਦਾ ਛੁਟਕਾਰੇ ਦਾ, ਹੋ ਜੂਗਾ ਛੁਟਕਾਰਾ ਤੇਰਾ? ਇਹ ਨਹੀਂ ਗੱਲਾਂ ਨਾਲ ਹੋਣਾ। ਤੇ ਉਸ ਵੇਲੇ ਫਿਰ ਬ੍ਰਾਹਮਣ ਨੂੰ ਹੋਰ ਤਾਂ ਕੋਈ ਉੱਤਰ ਨਾ ਆਇਆ। ਉਹ ਕਹਿੰਦਾ ਬਈ ਗੱਲ ਸੁਣ ਲੈ, ਅਸੀਂ ਜਿਹੜੇ ਬ੍ਰਾਹਮਣ ਆ ਨਾ ਸਭ ਦੇ ਮਾਲਕ ਆ, ਸੰਨਿਆਸੀ ਧਰਮ ਹੈ, ਸੁਨ ਜਮਾਂ ਆਸੀ ਜਿਹਦੀਆਂ ਆਸਾਂ ਸੁਨ ਹੋ ਜਾਣ, ਤੇ ਆਸਾਂ ਵਾਲੇ ਵੀ ਸੰਨਿਆਸੀ ਕਹਾਈ ਜਾਂਦੇ ਨੇ। ਆਸਾਂ ਸੁਣਨੀ ਹੋ ਇਸੇ ਤਰ੍ਹਾਂ ਤੁਸੀਂ ਬ੍ਰਾਹਮਣ ਕਹਾਈ ਜਾਂਦੇ ਹੋ। ਕਬੀਰ ਸਾਹਿਬ ਹੈਰਾਨ ਹੈ ਵੀ ਬ੍ਰਹਮ ਦੀ ਵਿਚਾਰ ਹੈ ਨਹੀਂ ਤੁਹਾਡੇ ਕੋਲ। ਬ੍ਰਾਹਮਣ ਤਾਂ ਉਹ ਹੁੰਦਾ ਜਿਹੜਾ ਬ੍ਰਹਮ ਦੀ ਵਿਚਾਰ ਕਰੇ, ਪਰ ਇਸ ਨੇ ਕਿਹਾ ਕਹਿੰਦੇ ਨਹੀਂ ਅਸੀਂ ਮਾਲਕ ਹਾਂ ਸਾਰਿਆਂ ਦੇ। ਇੱਕ ਜਗ੍ਹਾ ਕਬੀਰ ਸਾਹਿਬ ਨੇ ਤਾਂ ਹੀ ਕਿਹਾ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾ ਹੈ। ਇਹਨੇ ਫਿਰ ਇੱਕ ਗੱਲ ਟੇਢੀ ਕਰੀ ਮੁਕੰਦੇ ਨੇ, ਜਿਹਦੇ ਵਿੱਚ ਸਿੱਧਾ ਅਪਮਾਨ ਕੀਤਾ ਕਬੀਰ ਸਾਹਿਬ ਦਾ। ਕਹਿੰਦੇ ਅਸੀਂ ਤਾਂ ਹੈ ਮਾਲਕ ਤੁਹਾਡੇ, ਤੁਸੀਂ ਸਾਡੀਆਂ ਗਊਆਂ ਹੈ, ਗਊਆਂ ਦੀ ਨਿਆਈਆਂ, ਯਾਨੀ ਪਸ਼ੂ ਬਣਾ ਦਿੱਤਾ ਵੀ ਸ਼ੂਦਰ ਹੋਣ ਕਰਕੇ ਪਸ਼ੂ ਹੋ ਤੁਸੀਂ, ਭਾਵੇਂ ਵੈਸ਼ ਹੈ ਭਾਵੇਂ ਛਤਰੀ, ਸਾਰਿਆਂ ਨੂੰ ਗਊਆਂ ਬਣਾ ਦਿੱਤੀਆਂ, ਅਸੀਂ ਐਂ ਰਖਵਾ ਲਏ ਤੁਹਾਡੇ, ਤੁਸੀਂ ਗਊਆਂ ਦੀ ਨਿਆਉ ਆ, ਜਿਵੇਂ ਅਸੀਂ ਹੁਕਮ ਕਰੀਏ ਉਵੇਂ ਹੀ ਚੱਲਦੇ ਹਾਂ। ਡੰਡਾ ਲੈ ਕੇ ਗਾਵਾਂ ਦੇ ਮਗਰ ਹੋ ਗਏ ਜਿੱਧਰ ਨੂੰ ਮਾਲਕ ਲਿਜਾਵੇ, ਗਊਆਂ ਜਾਂਦੀਆਂ ਉੱਧਰ ਨੂੰ। ਚਾਰ ਯੁੱਗ ਬ੍ਰਾਹਮਣਾਂ ਨੇ ਆਪਣੇ ਦਿਖਾਵੇ ਦਾ ਡੰਡਾ ਲੈ ਕੇ ਸਾਨੂੰ ਹੱਕਿਆ। ਇਹਦੇ ਵਿੱਚ ਇੱਕ ਇਸ ਤਰ੍ਹਾਂ ਦੀ ਬਾਤ ਹੈ ਤੇ ਇਸ ਨੂੰ ਦੁਰਜਨ ਕੋਸ਼ ਨਿਆਏ ਕਿਹਾ ਜਾਂਦਾ ਹੈ। ਉਹਦੇ ਦੁਆਰਾ ਕਥਨ ਕਰਦੇ ਹੈ। ਉਹਦੇ 'ਚ ਕੀ ਹੁੰਦਾ ਹੈ, ਕਿਸੇ ਦੁਰਜਨ ਖੋਟੇ ਪੁਰਸ਼ ਨੂੰ ਉਹਨੂੰ ਖੁਸ਼ ਕਰਨ ਵਾਸਤੇ ਇਹ ਗੱਲ ਕਹਿ ਦਈਏ ਵੀ ਹਾਂ ਵੀ ਹਾਂ ਤੇਰੀ ਗੱਲ ਠੀਕ ਹੈ ਜੀ, ਕਲਿਆਣ ਹੋਵੇ, ਉਹਨੂੰ ਦੁਰਜਨ ਕੋਸ਼ ਨਿਆਏ ਕਹਿੰਦੇ। ਉਹਦੇ ਅਨੁਸਾਰ ਹੁਣ ਕਬੀਰ ਸਾਹਿਬ ਜੀ ਉੱਤਰ ਦੇਣਗੇ ਇਸ ਗੱਲ ਦਾ, ਤੇ ਇਸ ਕਰਕੇ ਫਿਰ ਉਹ ਦੁਰਜਨ ਕੋਸ਼ ਨਿਆਏ ਦੇ ਅਨੁਸਾਰ ਕਥਨ ਕਰਦੇ ਨੇ। ਸੁਣੋ ਜੀ, ਅਸਥਾਈ ਦੇ ਕੇ ਕਹਿੰਦੇ ਹਨ ਜੀ,
ਹਮ ਗੁਰੂ ਤੁਮ ਗੁਆਰ ਗੁਸਾਈ।
ਉਹਦੀ ਗੱਲ ਪਹਿਲਾਂ ਅਪਣਾ ਲਈ, ਕਹਿੰਦੇ ਠੀਕ ਹੈ ਵੀ ਦੇਖ, ਚਲੋ ਅਸੀਂ ਮੰਨਦੇ ਹਾਂ ਵੀ ਤੁਸੀਂ ਠੀਕ ਹੈ ਜੀ। ਠੀਕ ਨਹੀਂ ਗੱਲ ਹੈ, ਉਹ ਇਹ ਦੁਰਜਨ ਕੋਸ਼ ਨਿਆਇਆ ਹੈ ਨਾ ਵੀ ਅਸੀਂ ਮੰਨਦੇ ਹਾਂ ਜੀ ਤੁਹਾਨੂੰ, ਤੇਰੀ ਗੱਲ ਨੂੰ ਜੇ ਅਸੀਂ ਮੰਨ ਲਈਏ, ਮਤਲਬ ਇਹ ਹੁੰਦਾ ਵੀ ਠੀਕ ਤਾਂ ਨਹੀਂ ਹੈਗੀ ਗੱਲ, ਪਰ ਚਲੋ ਜੇ ਤੇਰਾ ਤੇਰੀ ਗੱਲ ਨੂੰ ਅਸੀਂ ਮੰਨ ਲਈਏ ਵੀ ਇਹ ਠੀਕ ਹੈ, ਉਹਦਾ ਗੱਲ ਗਾਹਾਂ ਵਾਲੀ ਹੁੰਦੀ ਹੈ ਵੀ ਤਾਂ ਆਹ ਦੱਸ ਫਿਰ, ਉਹ ਸਾਬਤ ਨਾ ਹੋਵੇ ਫਿਰ ਆਪੇ ਗਲਤ ਹੋ ਜਾਂਦੀ ਹੈ ਉਹ। ਹੇ ਬ੍ਰਾਹਮਣ, ਤੁਸੀਂ ਠੀਕ ਕਿਹਾ ਵੀ ਅਸੀਂ ਗੋਰੂ ਗਾਈਆਂ ਦੀ ਨਿਆਈ ਹਾਂ, ਤੁਮ ਤੁਸੀਂ ਹਮ ਸਾਡੇ ਗੁਸਾਈ, ਮਾਲਕ ਗੁਆਰ ਗੁਆਲੇ ਦੀ ਨਿਆਈ ਹੋ, ਗੁਆਲੇ ਗਾਵਾਂ ਪਾਲਦੇ ਹੁੰਦੇ, ਪਰ ਅਸੀਂ ਤੈਨੂੰ ਪੁੱਛਦੇ ਹਾਂ ਜਨਮ ਜਨਮ
ਜਨਮ ਜਨਮ ਰਖਵਾਰੇ।
ਚਾਰੇ ਯੁੱਗਾਂ ਦੇ ਵਿੱਚ ਜਨਮ 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 ਜਨਮਾਤਰਾਂ ਦੇ ਰਖਵਾਲੇ ਬਣੇ ਹੋਏ ਹੋ ਤੁਸੀਂ, ਪਰ ਅਸੀਂ ਤੁਹਾਨੂੰ ਇੱਕ ਗੱਲ ਪੁੱਛਦੇ ਹਾਂ ਵੀ ਜੇ ਤੁਸੀਂ ਮਾਲਕ ਹੋ ਤੇ ਅਸੀਂ ਗਈਆਂ ਦੀ ਨਿਆਈ ਹੈ, ਤਾਂ ਫਿਰ ਅਸੀਂ ਤੁਹਾਨੂੰ ਪੁੱਛਦੇ ਹਾਂ। ਅੱਗੇ ਦੱਸਦੇ ਹਨ,
ਕਬਹੂ ਨਾ ਪਾਰ ਉਤਾਰ ਚਰਾਏ ਹੋ।
ਕਬਹੂ ਕਦਾਚਿਤ ਵੀ, ਗੁਆਲੇ ਤਾਂ ਗਾਵਾਂ ਨੂੰ ਲੈ ਕੇ ਨਦੀ ਤੋਂ ਪਾਰ ਜਿੱਥੇ ਹਰਾ ਹਰਾ ਘਾਹ ਹੋਵੇ ਉਹ ਚਰਾਉਂਦੇ ਆ, ਪਰ ਤੁਸੀਂ ਕਦਾਚਿਤ ਵੀ ਨਦੀ ਤੋਂ ਪਾਰ ਅਗਲੇ ਪੰਨੇ ਤੇ ਕਰਕੇ ਘਾਹ ਕਦੇ ਨਹੀਂ ਚਰਾਇਆ ਸਾਨੂੰ, ਫਿਰ ਕਦੇ ਘਾਹ ਨਹੀਂ ਚਰਾਉਣਾ ਕੀਤਾ, ਫਿਰ ਤੁਸੀਂ ਗੁਆਲੇ ਕਾਹਦੇ ਹੋਏ? ਸਾਨੂੰ ਤਾਂ ਇਸ ਤਰ੍ਹਾਂ ਵੀ ਜਿਵੇਂ ਕੋਈ ਗੁਆਲਾ ਹਰਾ ਹਰਾ ਘਾਹ ਛੱਡ ਕੇ ਨਾ ਰੇਤੇ ਦੇ ਵਿੱਚ ਬਰੇਤੀ ਦੇ ਵਿੱਚ ਇਹ ਗਾਵਾਂ ਨੂੰ ਲਿਜਾ ਕੇ ਮਾਰ ਦੇਵੇ। ਅਸੀਂ ਗਾਵਾਂ, ਤੁਸੀਂ ਗਵਾਲਿਆਂ ਨੂੰ, ਸਾਨੂੰ ਤਾਂ ਬਰੇਤੀ 'ਚ ਮਾਰ ਛੱਡਿਆ। ਫਿਰ ਕੀ ਕੀਤਾ ਤੁਸੀਂ? ਇਹਦੇ ਵਿੱਚ ਅੰਤਰੀ ਭਾਵ ਲਿਆ ਹੈ। ਦੁਬਾਰੇ ਬੋਲ ਦਿਓ ਜੀ ਇਹਨੀ ਪੰਕਤੀ ਫਿਰ।
ਕਬਹੂ ਨਾ ਪਾਰ ਉਤਾਰ ਚਰਾਏ ਹੋ,
ਕਹਿੰਦੇ ਤੁਸੀਂ ਕਦੇ ਵੀ ਸਾਨੂੰ ਆਸਾ ਤ੍ਰਿਸ਼ਨਾ ਦੀ ਨਦੀ ਤੋਂ ਪਾਰ ਕਰਕੇ ਸਤਸੰਗਤ ਰੂਪੀ ਬਗੀਚੇ ਵਿੱਚ ਸ਼ੁਭ ਗੁਣਾਂ ਦਾ, ਸ਼ੁਭ ਗੁਣਾਂ ਜਾਂ ਬ੍ਰਹਮਾਨੰਦ ਰੂਪੀ ਘਾਹ ਨਹੀਂ ਕਦੇ ਵੀ ਚਰਾਇਆ, ਬਲਕਿ ਤ੍ਰਿਸ਼ਨਾ ਰੂਪੀ ਬਰੇਤੀ ਦੇ ਵਿੱਚ ਹੀ ਸਾਨੂੰ ਛੱਡ ਕੇ ਮਾਰ ਦਿੱਤਾ। ਫਿਰ ਅਸੀਂ ਤੁਹਾਨੂੰ ਪੁੱਛਦੇ ਹਾਂ,
ਕੈਸੇ ਖਸਮ ਹਵਾਰੇ,
ਤੁਸੀਂ ਕੈਸੇ, ਕਿਸ ਪ੍ਰਕਾਰ ਦੇ ਸਾਡੇ ਮਾਲਕ ਬਣੇ ਹੋ? ਗਵਾਲੇ ਵੀ ਤੁਸੀਂ ਮਾਲਕ ਹੋ, ਮਾਲਕ ਦਾ ਹਾਕਮ ਹੁੰਦਾ। ਭਾਵ ਕੀ ਹੈ ਵੀ ਕਦੇ ਵੀ ਨੀਵੀਂ ਜਾਤੀ ਵਾਲਿਆਂ ਨੂੰ ਤੁਸੀਂ ਉਪਦੇਸ਼ ਨਹੀਂ ਦਿੱਤਾ, ਉਹਨਾਂ ਨੂੰ ਸਰਵਣ ਨਹੀਂ ਕਰਨ ਦਿੱਤਾ, ਫਿਰ ਇਉਂ ਤੁਸੀਂ ਸਾਡੇ ਮਾਲਕ ਨਹੀਂ ਬਣ ਸਕਦੇ, ਸਾਡੇ ਮਾਲਕ ਵੀ ਨਹੀਂ ਹੋ। ਜਿਹਦੀਆਂ ਗਾਵਾਂ ਭੁੱਖੀਆਂ ਮਰ ਜਾਣ, ਕਾਹਦਾ ਮਾਲਕ ਹੁੰਦਾ? ਉਹ ਘਾਹ ਨਹੀਂ ਚਰਾਉਂਦਾ, ਨਦੀ ਤੋਂ ਪਾਰ ਨਹੀਂ ਕਰਦਾ। ਇਹ ਤ੍ਰਿਸ਼ਨਾ ਦੀ ਨਦੀ, ਆਸਾ ਦੀਆਂ ਨਦੀਆਂ ਤੋਂ ਕਦੇ ਪਾਰ ਜਾ ਕੇ ਨਾਮ ਰੂਪੀ ਘਾਹ ਨਹੀਂ ਚਕਾਇਆ ਚਰਾਇਆ, ਸਤਸੰਗਤ ਰੂਪੀ ਉਸ ਅਸਥਾਨ 'ਤੇ ਨਹੀਂ ਲੈ ਕੇ ਗਏ ਜਿੱਥੇ ਸ਼ੁਭ ਗੁਣਾਂ ਦਾ ਘਾਹ ਉੱਗਿਆ ਹੋਇਆ ਹੈ। ਜਿਹੜੀ ਨਦੀ ਦੇ ਵਿੱਚ ਪ੍ਰੇਮ ਰੂਪੀ ਪਾਣੀ ਵਹਿ ਰਿਹਾ ਹੈ, ਜਿਸ ਨਦੀ ਦੇ ਵੈਰਾਗ ਵਿਵੇਕ ਦੇ ਕਿਨਾਰੇ ਹਨ, ਤੁਸੀਂ ਲੈ ਕੇ ਗਏ ਉਸ ਨਦੀ 'ਤੇ ਕਦੇ? ਬ੍ਰਾਹਮਣ ਲਾਜਵਾਬ ਹੈ। ਤੇ ਫਿਰ ਸਿੱਧੇ ਤੌਰ ਤੇ ਕਹਿੰਦੇ ਹਨ ਨਾਮ ਲੈ ਕੇ,
ਤੂੰ ਬਾਹਮਣ ਮੈਂ ਕਾਸੀਕ ਜੁਲਹਾ,
ਹੇ ਮੁਕੰਦੇ ਤੂੰ ਬਾਹਮਣ ਬ੍ਰਾਹਮਣ ਤੇ ਮੈਂ ਕਾਸੀਕ ਕਾਂਸੀ ਦਾ ਜੁਲਹਾ, ਨਾਮ ਜੁਲਾਹੇ ਦਾ ਮੈਂ ਜੁਲਾਹਾ, ਮੈਂ ਤਾਂ ਸਵੀਕਾਰ ਕਰਦਾ ਜਿੱਥੇ ਪ੍ਰਮਾਤਮਾ ਨੇ ਜਨਮ ਦਿੱਤਾ ਮੈਂ ਜੁਲਾਹਾ, ਮੈਂ ਤਾਂ ਕਦੇ ਜਾਤ ਲੁਕੋਈ ਨਹੀਂ ਆਪਣੀ। ਪਰ ਮੈਂ ਤੈਨੂੰ ਇੱਕ ਗੱਲ ਪੁੱਛਦਾ ਹਾਂ,
ਬੁਝੋ ਮੂਰ ਗਿਆਨਾ,
ਮੇਰੇ ਗਿਆਨਾ ਗਿਆਨ ਨੂੰ ਤੇ ਉਹਨੂੰ ਵੀ ਬੁਝੋ, ਬੁਝ ਲੈ ਫਿਰ ਮੈਂ ਕੀ ਕਹਿ ਰਿਹਾ, ਸਮਝ ਲੈਣਾ ਕਰ ਜਿਹੜੀ ਮੈਂ ਗੱਲ ਕਹਿੰਦਾ ਹਾਂ। ਇਸ ਕਰਕੇ ਦੁਬਾਰੇ ਫਿਰ ਬੋਲੋ ਜੀ,
ਤੂੰ ਬਾਹਮਣ ਮੈਂ ਕਾਸੀਕ ਜੁਲਹਾ,
ਇਹਦੇ ਵਿੱਚ ਹੀ ਅਰਥ ਹੈ ਤੂੰ ਬਾ ਜਮਾ ਮਨ, ਤੇ ਬਾ ਮਤਲਬ ਜਿਹੜਾ ਤੂੰ ਬਾਮਨ ਟੇਢੇ ਦਾ ਨਾਮ ਹੈ, ਟੇਢੇ ਮਨ ਵਾਲਾ ਹੈ ਤੂੰ ਬ੍ਰਾਹਮਣ, ਮਨ ਹੈ ਤੇਰਾ ਤੇ ਬਾ ਤੇਰੇ ਅੰਦਰ ਦਵੈਤ ਹੈ, ਦਵੈਤ ਨੇ ਤੇਰਾ ਮਨ ਟੇਢਾ ਕੀਤਾ ਹੋਇਆ ਹੈ, ਤੇ ਮੈਂ ਕਾਸ਼ਿਕ ਪ੍ਰਕਾਸ਼ ਰੂਪ ਦਾ, ਤੇ ਜਿਹੜਾ ਜੱਜਾ ਹੈ ਇਹਨੂੰ ਥੋੜਾ ਜਿਹਾ ਅਲੱਗ ਕਰਕੇ, ਤੇ ਫਿਰ ਪਿੱਛੇ ਜਿਹੜਾ ਲਹਾ ਨਾਮ ਲੈਣ ਤੋਂ ਬਣੇਗਾ, ਤੇ ਮੈਂ ਉਹ ਪ੍ਰਕਾਸ਼ ਰੂਪ ਦਾ ਲਾਹਾ ਲੈਣ ਵਾਲਾ ਹਾਂ, ਇਹੋ ਜਿਹਾ ਮੇਰਾ ਜਿਹੜਾ ਗਿਆਨ ਹੈ, ਬੂਝੋ, ਬੋਲੋ ਜੀ,
ਬੂਝੋ ਮੋਰ ਗਿਆਨ,
ਇਹ ਮੇਰੇ ਗਿਆਨ ਨੂੰ ਸਮਝ ਲੈ ਫਿਰ ਤੂੰ। ਲਓ ਜਲਾਹੇ ਦੇ ਅਰਥ ਕਰਤੇ, ਮੈਂ ਤਾਂ ਪ੍ਰਕਾਸ਼ ਰੂਪ ਦਾ ਲਾਹਾ ਲੈਣ ਵਾਲਾ ਤੇ ਤੂੰ ਟੇਢੇ ਮਨ ਵਾਲਾ ਹੈ, ਬਾਹਮਣ ਦੇ ਅਰਥ ਕਰ ਦਿੱਤੇ। ਤੇ ਹੁਣ ਬ੍ਰਾਹਮਣ ਕੀ ਕਰੇ? ਬ੍ਰਾਹਮਣ ਤਾਂ ਕਿਉਂਕਿ ਭਗਤੀ ਦਾ ਬਲ ਹੈ, ਇਸ ਕਰਕੇ ਫਿਰ ਉਹਨੂੰ ਕੋਈ ਜਵਾਬ ਨਹੀਂ ਆਇਆ ਹੈ। ਅੱਗੇ ਹੋਰ ਦੱਸਦੇ ਹਨ,
ਤੁਮ ਤਾਂ ਜਾਚੇ ਭੂਪਤ ਰਾਜੇ,
ਤੂੰ ਤਾਂ ਭੂ ਨਾਮ ਹੈ ਪ੍ਰਿਥਵੀ ਦਾ, ਪਤ ਨਾਮ ਹੈ ਪਤੀ ਦਾ, ਜਣੀ ਧਰਤੀ ਦੇ ਮਾਲ ਕੌਣ? ਰਾਜੇ। ਉਹਨਾਂ ਕੋਲ ਜਾਚੇ ਜਾ ਕੇ ਮੰਗਦੇ ਹੋ ਤੁਸੀਂ, ਬੜੇ ਬੜੇ ਸ਼ਾਹੂਕਾਰਾਂ ਦੇ, ਤੇ ਤੁਸੀਂ ਮੰਗ ਮੰਗ ਕੇ ਖਾਣ ਵਾਲੀ ਜਾਤ ਹੈ ਤੁਹਾਡੀ, ਤੁਸੀਂ ਮੈਨੂੰ ਧਰਮ ਕਿਰਤ ਕਰਨ ਵਾਲੇ ਦੇ ਦੁਆਲੇ ਹੋ ਗਿਆ, ਤੂੰ ਜਲਾਹਾ ਜਲਾਹਾ ਕਹਿ ਕੇ ਮੇਰਾ ਅਪਮਾਨ ਕਰ ਰਹੇ, ਮੈਨੂੰ ਨਹੀਂ ਫਰਕ ਪੈ ਰਿਹਾ, ਮੈਂ ਤਾਂ ਖੁਦ ਹੀ ਕਹਿਣਾ ਵੀ ਜਲਾਹਾ, ਤੇ ਮੰਗਦੇ ਫਿਰਦੇ ਹੋ ਰਾਜਿਆਂ ਦੇ ਕੋਲੋਂ, ਤੇ ਇਸ ਕਰਕੇ। ਪਰ ਜਿਹੜਾ ਤੁਮ ਤੋਂ ਜਾਚੇ ਭੂਤ ਰਾਜੇ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜਿਹਦੇ ਉੱਤੇ ਭਾਈ ਕਿਰਪਾ ਹੋਵੇ, ਰਾਮਾਨੰਦ ਦੀ ਸੰਗਤ ਮਿਲੀ ਕਬੀਰ ਸਾਹਿਬ ਨੂੰ, ਇਹ ਗਿਆਨ ਕਿੱਥੋਂ ਮਿਲਿਆ? ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋਈ ਕਬੀਰ ਸਾਹਿਬ ਦੇ ਉੱਤੇ। ਕਹਿੰਦੇ ਤੁਸੀਂ ਰਾਜਿਆਂ ਦੇ ਮੰਗਣ ਵਾਲੇ ਹੋ, ਤੇ ਅਸੀਂ ਨਹੀਂ ਰਾਜਿਆਂ ਤੋਂ ਮੰਗਣ ਵਾਲੇ, ਅਸੀਂ ਤਾਂ ਰਾਜਿਆਂ ਦੇ ਰਾਜੇ ਜਿਹੜਾ ਪਰਮੇਸ਼ਰ ਹੈ। ਹੱਸੋ, ਬੋਲੋ ਜੀ,
ਹਰ ਸੋ ਮੋਰ ਧਿਆਨਾ,
ਜਿਹੜਾ ਰਾਜਿਆਂ ਦੇ ਰਾਜੇ ਕੌਣ ਹੈ? ਹਰ ਪਰਮੇਸ਼ਰ, ਉਹਦੇ ਸਾਥ ਮੋਰ ਮੇਰਾ ਧਿਆਨਾ ਧਿਆਨ ਲੱਗਿਆ ਹੋਇਆ ਹੈ। ਅਸੀਂ ਕਿਸੇ ਪਾਸੋਂ ਨਹੀਂ ਮੰਗਦੇ ਤੇ ਤੂੰ ਮੰਗਦਾ ਇਹਨਾਂ ਦੇ ਰਾਜਿਆਂ ਕੋਲ ਜਾ ਕੇ ਭਿਖਾਰੀਆਂ ਦੇ ਕੋਲ ਤੇ ਤੇਰਾ ਤਾਂ ਮੇਰਾ ਮੁਕਾਬਲਾ ਕੀ ਹੈ। ਬ੍ਰਾਹਮਣ ਲਾਜਵਾਬ ਹੋ ਗਿਆ ਤੇ ਕਬੀਰ ਸਾਹਿਬ ਦੇਖਿਆ ਉਹਨੇ ਵੀ ਚਲੋ ਹੁਣ ਇਹਦਾ ਮਨ ਨਿਮਰਤਾ ਚ ਆ ਗਿਆ। ਉਹਨੇ ਕਬੀਰ ਸਾਹਿਬ ਦੇ ਚਰਨ ਫੜ ਲਏ ਤੇ ਕਬੀਰ ਸਾਹਿਬ ਦੇ ਚਰਨੀ ਡਿੱਗਾ। ਉਹ ਮੁਕੰਦੇ ਬ੍ਰਾਹਮਣ ਨੂੰ ਉਹਦੇ ਸਵਾਲਾਂ ਦੇ ਉੱਤਰ ਦੇ ਕੇ ਜੇ ਉਹਨੇ ਨਿਰੁੱਤਰ ਹੀ ਕਰ ਦਿੱਤਾ, ਫਿਰ ਉਹਨੇ ਹੱਥ ਮੰਨ ਲਏ, ਕਹਿੰਦੇ ਜੀ ਭਗਤ ਜੀ ਮੈਨੂੰ ਮਾਫ਼ ਕਰ ਦਿਓ ਵੀ ਮੈਂ ਤੁਹਾਨੂੰ ਜਿਹੜਾ ਜਲਾਹਾ ਕਿਹਾ ਇਹ ਵੀ ਮੈਂ ਸ਼ਬਦ ਵਾਪਸ ਲੈਣਾ, ਮੈਨੂੰ ਤੁਹਾਡੇ ਪ੍ਰਤਾਪ ਦਾ ਨਹੀਂ ਸੀ ਪਤਾ, ਹੁਣ ਤੁਸੀਂ ਮੇਰਾ ਮਨ ਵਾਕਿਆ ਹੀ ਟੇਢਾ, ਮੇਰਾ ਮਨ ਵਾਕਿਆ ਹੀ ਦੁਵੈਸ਼ ਵਾਲਾ ਹੈ, ਪਰ ਹੁਣ ਮੈਂ ਤੁਹਾਡੀ ਚਰਨ ਸ਼ਰਨ ਦੇ ਵਿੱਚ ਹਾਂ ਤੇ ਮੇਰੇ ਤੇ ਕਿਰਪਾ ਕਰੋ, ਮੈਨੂੰ ਉਪਦੇਸ਼ ਦਿਓ। ਫਿਰ ਕਬੀਰ ਸਾਹਿਬ ਨੇ ਅਗਲਾ ਸ਼ਬਦ ਉਹਨੂੰ ਉਪਦੇਸ਼ ਦੇ ਵਿੱਚ ਉਚਾਰਨ ਕੀਤਾ, ਸੁਣੋ ਜੀ।
ਆਸਾ
ਆਸਾ ਰਾਗ ਹੈ ਤੇ ਅੱਗੇ ਸ਼ਬਦ ਇਹ ਉਹਦੇ ਪ੍ਰਥਾਏ ਹੈ।
ਜਗ ਜੀਵਨ ਐਸਾ ਸੁਪਨੇ ਜੈਸਾ,
ਕਹਿੰਦੇ ਉਹ ਬ੍ਰਾਹਮਣ ਚਾਰ ਦਿਨਾਂ ਦੀ ਜ਼ਿੰਦਗੀ ਦੇ ਵਿੱਚ ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਹੈ, ਤੂੰ ਕਦੇ ਸੋਚਿਆ ਵੀ ਜੀਵਨ ਕਿਹੋ ਜਿਹਾ? ਹੇ ਬ੍ਰਾਹਮਣ, ਜਗ ਨਾਮ ਹੈ ਸੰਸਾਰ ਦਾ, ਸੰਸਾਰ ਦੇ ਵਿੱਚ ਜੀਵਨ ਜਿਉਣਾ ਐਸਾ ਇਸ ਪ੍ਰਕਾਰ ਹੈ, ਜੈਸਾ ਜਿਹੋ ਜਿਹਾ ਸੁਪਨਾ ਹੁੰਦਾ ਹੈ, ਸੁਪਨਾ ਕਿੰਨਾ ਕੁ ਚੰਗਾ ਸੱਚਾ ਹੁੰਦਾ ਹੈ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਜਿਉਂ ਸੁਪਨੇ ਹੋਏ ਬੈਠਤ ਰਾਜਾ ਨੇਤਰ ਪਸਾਰੇ ਤਾਂ ਨਿਰਾਰਥਕ ਆ ਜਾ। ਤੇ ਇਸ ਕਰਕੇ ਇਹ ਸਾਰਾ ਜਿਹੜਾ ਜਗਤ ਹੈ ਇਹ ਸੁਪਨੇ ਵਰਗਾ ਹੈ ਤੇ ਜਗਤ ਦਾ ਜਿਹੜਾ ਜੀਵਨ ਰੂਪ ਹੈ ਤੇ ਉਹ ਚੇਤਨ ਬ੍ਰਹਮ ਹੈ, ਉਸਨੂੰ ਜੀਵਾਂ ਨੇ ਐਸਾ ਅਜਿਹਾ ਜਾਣਿਆ ਹੋਇਆ ਹੈ ਕਿ ਜਿਵੇਂ ਇਹ ਸੁਪਨੇ ਵਰਗਾ ਹੀ ਹੁੰਦਾ, ਰੱਬ ਨੂੰ ਤਾਂ ਇੰਨੀ ਕੀ ਕੀਮਤ ਸਮਝੀ ਹੋਈ ਹੈ, ਜਿਵੇਂ ਸੁਪਨਾ ਮਿੱਥਿਆ ਐਂ ਰੱਬ ਨੂੰ ਮਿੱਥਿਆ ਹੀ ਮੰਨਿਆ ਕਈਆਂ ਨਾਸਤਕਾਂ ਨੇ ਤਾਂ, ਵੀ ਪਤਾ ਨਹੀਂ ਹੈਗਾ ਰੱਬ ਖਾਨੀ ਨਹੀਂ ਹੈਗਾ, ਜੇ ਹੋਵੇ ਸਾਨੂੰ ਦੇਖੇ ਨਾ ਜੀ ਇਹੋ ਜਿਹੀਆਂ ਗੱਲਾਂ ਕਰਦੇ। ਤੋ ਇਸ ਕਰਕੇ ਪਰ ਅੱਗੇ ਦੱਸਦੇ ਨੇ ਜੀਵਨ
ਜੀਵਨ ਸੁਪਨ ਸਮਾਨ,
ਪਰ ਸਾਡਾ ਜੀਵਨ ਜਿਉਣਾ ਸੁਪਨੇ ਦੇ ਸਮਾਨ ਬਰਾਬਰ ਹੈ, ਉਹਨੂੰ ਸੱਤ ਕਰਕੇ ਮੰਨਿਆ ਹੋਇਆ ਹੈ ਜੀਵਨ, ਜਿਹੜਾ ਜੀਵਨ ਹੈ ਇਹ ਸੁਪਨੇ ਵਰਗਾ, ਪਰ ਰੱਬ ਨੂੰ ਸੁਪਨੇ ਵਰਗਾ ਗਿਆਨ ਕਰਕੇ ਮੰਨਿਆ। ਤੇ ਇਸ ਪ੍ਰਕਾਰ ਫਿਰ ਅੱਗੇ ਹੋਰ ਦੱਸਦੇ ਹਨ,
ਸਾਚ ਕਰ ਹਮ ਗਾਠ ਦਿਨੇ,
ਜਿਸ ਜ਼ਿੰਦਗੀ ਨੂੰ ਸੱਚ ਸੱਚ ਸਮਝ ਕਰਕੇ ਹਮ ਤਮਾਮ ਜੀਵਾਂ ਨੇ ਬੁੱਧੀ ਚ ਪੱਕੀ ਗਾਂਠ, ਗੰਢ ਨੂੰ ਕਹਿੰਦੇ ਹੈ ਜਿਹੜੀ ਘੁੱਟ ਕੇ ਗੰਢ ਦਿੱਤੀ ਹੋਈ ਹੈ, ਤੋ ਇਸ ਕਰਕੇ ਅਸੀਂ ਘੁੱਟ ਕੇ ਗਾਠ ਗੰਢ ਦੀਨੀ ਦਿੱਤੀ ਹੋਈ ਹੈ, ਪਰ ਹੈ ਬੁੱਧੀ ਦੇ ਚ ਪੱਕੀ ਇਹ ਗੰਢ ਵੱਜ ਗਈ ਹੈ, ਪਰ ਹੈ ਕੁਛ ਨਹੀਂ ਹੈ, ਇਹ ਸਾਡੇ ਅਗਿਆਨ ਕਰਕੇ ਹੈ। ਇਹਨੂੰ ਸੱਚੀ ਸਮਝਿਆ ਹੋਇਆ ਤਮਾਮ ਜੀਵਾਂ ਨੇ, ਬੁੱਧੀ ਦੇ ਚ ਇਸ ਤਰ੍ਹਾਂ ਦੀ ਗੱਠ ਬੱਝੀ ਹੋਈ ਹੈ।
ਛੋੜ ਪਰਮ ਨਿਧਾਨ,
ਤੇ ਫਿਰ ਸਦਾ ਹੀ ਅਸੀਂ ਵੀ ਜਿਉਂਦੇ ਰਹਾਂਗੇ ਤੇ ਕਦੇ ਨਹੀਂ ਮਰਾਂਗੇ, ਇਸ ਤਰ੍ਹਾਂ ਦੀ ਜਿਹੜੀ ਇਹ ਸਮਝ ਕੇ ਨਾ ਪਰਮ ਵੱਡਾ ਨਿਧਾਨ ਖਜ਼ਾਨਾ ਰੂਪ ਕੌਣ ਹੈ ਪਰਮੇਸ਼ਰ, ਉਹਨੂੰ ਅਸੀਂ ਛੋੜ ਛੱਡ ਦਿੱਤਾ ਹੈ।
ਬਾਬਾ ਮਾਇਆ ਮੋਹ ਹਿਤ ਕੀਨ,
ਬਾਬਾ ਹੇ ਭਾਈ ਜੀਵਾਂ ਨੇ ਮਾਇਆ ਦੇ ਮੋਹ ਦੇ ਵਿੱਚ ਹਿਤ ਪ੍ਰੇਮ ਕੀਨ ਕੀਤਾ ਹੋਇਆ ਹੈ।
ਜਿਨ ਗਿਆਨ ਰਤਨ ਹਿਰ ਲੀਨ,
ਜਿਸ ਮਾਇਆ ਦੇ ਮੋਹ ਨੇ ਗਿਆਨ ਰੂਪੀ ਅਮੋਲਕ ਰਤਨ ਨੂੰ ਹਿਰਦੇ ਵਿੱਚ ਹਿਰ ਚੁਰਾ ਲੈਣਾ ਕੀਤਾ, ਤੇ ਜਿਸ ਨੇ ਹਿਤ ਕੀਤਾ ਹੈ ਉਹਦੇ ਅੰਤਕਰਨ ਵਿੱਚੋਂ ਔਗਣਾ ਨੇ ਗਿਆਨ ਰੂਪੀ ਦੀਵੇ ਨੂੰ ਖੋਹ ਲਿਆ ਹੈ। ਇਸ ਕਰਕੇ ਅੱਗੇ ਦੱਸਦੇ ਹਨ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਨੈਣ ਦੇਖ ਪਤੰਗ ਉਰਜੈ,
ਕਹਿੰਦੇ ਜਿਸ ਪ੍ਰਕਾਰ ਪਤੰਗ ਨਾਮ ਹੈ ਪਰਵਾਨੇ ਦਾ, ਨੈਣ ਨੇਤਰਾਂ ਦੇ ਨਾਲ ਦੀਵੇ ਦੀ ਲਾਟ ਨੂੰ ਦੇਖ ਵੇਖ ਕਰਕੇ ਉਰਜੈ ਉਲਝ ਜਾਂਦਾ ਹੈ, ਖੰਭ ਬੜੇ ਪਤਲੇ ਹੁੰਦੇ ਨੇ ਦੇ ਤੇ ਉਹਦੇ ਆਲੇ ਦੁਆਲੇ ਘੁੰਮੀ ਜਾਂਦਾ ਪਹਿਲਾਂ ਤਾਂ, ਤੇ ਜਦੋਂ ਉਹਦੇ ਤੇ ਬਹੁਤੇ ਮਸਤ ਹੋਇਆ ਵਾ ਨੇੜੇ ਲੱਗਦਾ ਉਹ ਖੰਭ ਜਦੇ ਫੁੱਕ ਜਾਂਦੇ ਨੇ ਹੇਠਾਂ ਡਿੱਗ ਜਾਂਦਾ, ਕੀੜੀਆਂ ਖਾ ਜਾਂਦੀਆਂ ਫਿਰ ਉਹਨੂੰ। ਨੈਣ ਦੇਖ ਪਤੰਗ ਉਰਜੈ, ਇਸੇ ਤਰ੍ਹਾਂ ਜਿਵੇਂ ਪਰਵਾਨਾ ਨੇਤਰਾਂ ਦੇ ਨਾਲ ਦੀਵੇ ਦੀ ਲਾਟ ਨੂੰ ਦੇਖ ਕੇ ਉਹਦੇ ਵਿੱਚ ਫਸ ਜਾਂਦਾ ਹੈ, ਪਰ ਉਹਨੂੰ ਇਹ ਨਹੀਂ ਪਤਾ
ਪਸ ਨਾ ਦੇਖੇ ਆਗ,
ਇਹ ਪਸ਼ੂਪਣਾ ਹੈ, ਬੇਸਮਝ ਹੋਣ ਕਰਕੇ ਇਹ ਪਸ਼ੂ ਆਗ ਅਗਨੀ ਨੂੰ ਨਹੀਂ ਦੇਖਦਾ ਕਿ ਮੈਨੂੰ ਸਾੜ ਦਿਓਗੀ ਇਹ। ਤੇ ਨੈਣ ਦੇਖ ਪਤੰਗ ਉਰਜੈ, ਪਸ ਨਾ ਦੇਖੇ ਆਗ। ਇਸੇ ਪ੍ਰਕਾਰ ਪਤੰਗੇ ਦੀ ਨਿਆਂ ਕੀ ਹੈ, ਜੀਵ ਸੁੰਦਰ ਸਰੂਪੀ ਲਾਟ ਨੂੰ ਦੇਖਦਾ, ਦੇਖ ਕੇ ਮੋਹਿਤ ਹੋ ਜਾਂਦਾ, ਇਸਤਰੀ ਪੁਰਸ਼ਾਂ ਤੇ, ਪੁਰਸ਼ ਇਸਤਰੀਆਂ ਤੇ, ਪਰ ਹੈ ਦੀਵੇ ਦੀ ਲਾਟ। ਇਹ ਨਹੀਂ ਸਮਝਦਾ ਕਿ ਵਿਸ਼ਿਆਂ ਰੂਪੀ ਅੱਗ ਨੇ ਮੈਨੂੰ ਸਾੜ ਦੇਣਾ, ਨਾਲੇ ਲੋਕਾਂ ਚ ਅਪਮਾਨ ਹੋਊਗਾ, ਦਰਗਾਹ ਦੇ ਵਿੱਚ ਮੂੰਹ ਕਾਲਾ ਹੋਊਗਾ, ਦਰਗਾਹ ਦੇ ਵਿੱਚ ਧੱਕੇ ਪੈਣਗੇ, ਉੱਥੇ ਨਰਕਾਂ ਦੀ ਅੱਗ ਵਿੱਚ ਵੀ ਸਾੜਿਆ ਜਾਏਗਾ। ਇਹ ਨਹੀਂ ਸਮਝਦਾ ਹੈ।
ਕਾਲ ਫਾਸ ਨਾ ਮੁਗਧ ਚੇਤੈ,
ਮੁਗਧ ਮੂਰਖ ਜੀਵ ਮੌਤ ਦੀ ਫਾਸ ਫਾਹੀ ਨੂੰ ਚੇਤੇ ਯਾਦ ਨਹੀਂ ਕਰਦੇ ਨੇ, ਤੇ ਇਸ ਕਰਕੇ ਕਾਲ ਫਾਸ ਨਾ ਮੁਗਧ ਚੇਤੈ, ਨਹੀਂ ਕਦੇ ਚੇਤੇ ਕਰਦਾ ਹੈ, ਯਾਦ ਨਹੀਂ ਕਰਦਾ।
ਕਣਕ ਕਾਮਨ ਲਾਗ,
ਕਣਕ ਨਾਮ ਸੋਨੇ ਦਾ, ਤੇ ਸੋਨੇ ਤੋਂ ਭਾਵ ਕਿਉਂਕਿ ਕੀਮਤੀ ਧਾਤੂ ਹੈ, ਧਨ ਨੂੰ ਜੋੜਨ ਦੇ ਵਿੱਚ, ਕਾਮਿਨ ਕਾਮਨੀ ਇਸਤਰੀ ਦੇ ਭੋਗਾਂ ਵਿੱਚ, ਇਸਤਰੀਆਂ ਪੁਰਸ਼ਾਂ ਦੇ ਨਾਲ ਸੰਬੰਧ ਕਰਨ ਦੇ, ਭੋਗਣ ਦੇ ਨਾਲ ਇਹਦੇ ਚ ਲਾਗ ਲੱਗੇ ਹੋਏ ਹਨ ਜੀਵ।
ਕਰ ਵਿਚਾਰ ਵਿਕਾਰ ਪਰ ਹਰ,
ਹੇ ਭਾਈ ਇਸ ਲਈ ਆਪਣੀ ਜਿਹੜੀ ਹੈ ਅੰਦਰ ਥੋੜੀ ਜਿਹੀ ਵਿਚਾਰ ਕਰ ਲੈ, ਆਪਣੇ ਸ਼ੁੱਧ ਸਰੂਪ ਦੀ ਜਿਹੜੀ ਵਿਚਾਰ ਹੈ ਨਾ ਉਹਨੂੰ ਕਰਕੇ ਕੀ ਕਰਨਾ ਫਿਰ। ਤੇ ਜਿਹੜੇ ਵਿਕਾਰ ਨ ਕਾਮ ਕਰੋ ਲੋਭੋ ਹੰਕਾਰ, ਇਹਨਾਂ ਨੂੰ ਪਰ ਹਰ, ਤੇ ਭਾਵ ਕੀ ਹੈ ਵੀ ਇਹਨੂੰ ਤਿਆਗਣਾ ਕਰ। ਇਹ ਅੱਗੇ ਦੱਸਦੇ ਹਨ,
ਤਰਨ ਤਾਰਨ ਸੋਏ,
ਕਿਉਂਕਿ ਸੋਏ ਉਹ ਅਕਾਲ ਪੁਰਖ ਦਾ ਨਾਮ ਸੰਸਾਰ ਸਮੁੰਦਰ ਤੋਂ ਤਾਰਨ ਦੇ ਲਈ। ਤਰਨ ਨਾਮ ਜਹਾਜ਼ ਹੈ, ਉਹ ਜਹਾਜ਼ ਰੂਪ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤ੍ਰੇਪਾ। ਅੱਗੇ ਦੱਸਦੇ ਹਨ ਜੀ,
ਕਹਿ ਕਬੀਰ ਜਗ ਜੀਵਨ ਐਸਾ,
ਭਗਤ ਜੀ ਕਹਿੰਦੇ ਨੇ ਜਗ ਦਾ ਜੀਵਨ ਇਸ ਪ੍ਰਕਾਰ ਦਾ ਹੈ ਭਾਈ, ਜਗ ਦਾ ਜਿਉਣਾ ਇਸ ਤਰ੍ਹਾਂ ਦਾ ਹੈ ਕਿ ਜਗ ਜੀਵਨ, ਜਗ ਦਾ ਜੀਵਨ ਰੂਪ ਪਰਮੇਸ਼ਰ ਐਸਾ ਇਹੋ ਜਿਹਾ ਅਸਚਰਜ ਹੈ।
ਦੁਤੀਆ ਨਾਹੀ ਕੋਈ,
ਉਹਦੇ ਸਦਰਸ਼, ਉਹਦੇ ਵਰਗਾ ਹੋਰ ਕੋਈ ਦੁਤੀਆ ਦੂਸਰਾ ਨਹੀਂ ਹੈ।
ਆਸਾ,
ਇੱਕ ਵਾਰ ਕਬੀਰ ਸਾਹਿਬ ਦੇ ਪਾਸ ਨਾ ਰਾਸਧਾਰੀਆਂ ਨੇ ਆ ਕੇ ਕਿਹਾ ਕਿ ਤੁਸੀਂ ਨਿਰਤਾ ਕਰ ਜਿਹੜੀ ਹੈ ਉਹ ਕਿਉਂ ਨਹੀਂ ਦੇਖਦੇ ਭਗਤ ਜੀ, ਅਸੀਂ ਇੰਨਾ ਸੋਹਣਾ ਤਮਾਸਾ ਕਰਦੇ ਹਾਂ। ਸੁਣ ਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਨਿਰਤਕਾਰੀ ਜਿਹੜੀ ਹੈ ਨਾ ਅਸੀਂ ਦੇਖ ਰਹੇ ਹਾਂ ਪਰ ਤੁਹਾਡੇ ਵਾਲੇ ਨਹੀਂ ਦੇਖ ਰਹੇ। ਉਹਦੇ ਪ੍ਰਕਰਨ ਦੁਆਰਾ ਉਚਾਰਨ ਕਰਦੇ ਹੋਏ ਅੱਗੇ ਫਰਮਾਨ ਕਰਦੇ ਹਨ, ਕਹਿੰਦੇ ਭਾਈ ਰਾਸ ਤਾਰੀਓ ਵੀ ਤੁਸੀਂ ਵੀ ਸੁਣ ਲਓ। ਤੇ ਰਾਸ ਦੇ ਵਿੱਚ ਕੀ ਕਰਦੇ ਹੋ, ਤੁਸੀਂ ਨੱਚਣਾ ਕਰਦੇ ਹੋ, ਕੋਈ ਕ੍ਰਿਸ਼ਨ ਵਰਕੇ ਨੱਚਦਾ, ਕੋਈ ਰਾਧਾ ਵਰਕੇ ਨੱਚਦਾ ਹੈ, ਇਸ ਤਰ੍ਹਾਂ ਨਾ। ਕਹਿੰਦੇ ਭਾਈ ਤੁਸੀਂ ਇਸ ਤਰ੍ਹਾਂ ਨੱਚਦੇ ਹੋ, ਇਹ ਮੇਰੀ ਤਾਂ ਬਿਰਤੀ ਹੁਣ ਇਸ ਤਰ੍ਹਾਂ ਦੀ ਬਣ ਗਈ, ਅਬ ਮੋਹੇ ਨਾਚਨੋ ਨਾ ਆਵੇ, ਮੈਨੂੰ ਨਾ ਆਹ ਕੰਮ ਨਹੀਂ ਆਉਂਦਾ ਜਿਹੜਾ ਤੁਸੀਂ ਕਰਾਉਣਾ ਚਾਹੁੰਦੇ ਹੋ, ਵੀ ਰਾਸ ਦੇਖਾਂ ਨਾਲੇ ਰਾਸ ਦੇ ਵਿੱਚ ਹਿੱਸਾ ਲਵਾਂ, ਰਾਸ ਆਪ ਪਾਵਾਂ। ਕਹਿੰਦੇ ਸਾਨੂੰ ਨਹੀਂ ਚੰਗਾ ਲੱਗਦਾ, ਤੇ ਮੈਨੂੰ ਇਹ ਤੁਹਾਡਾ ਨੱਚਣਾ ਚੰਗਾ ਨਾ ਆਵੇ, ਚੰਗਾ ਨਹੀਂ ਲੱਗਦਾ ਹੈ। ਤੇ ਇਸ ਕਰਕੇ ਭਾਈ ਤੁਸੀਂ ਜੇ ਸਮਝਣਾ ਹੈ, ਆਸਾ ਰਾਗ ਦੇ ਅੰਦਰ ਫਿਰ ਸ਼ਬਦ ਕਿਹਾ ਹੈ,
ਜੋ ਮੈਂ ਰੂਪ ਕੀਏ ਬਹੁਤੇਰੇ,
ਇਹ ਭਾਈ ਜੋ ਜਦੋਂ ਮੈਂ ਮੇਰੇ ਹਿਰਦੇ ਚ ਅਗਿਆਨ ਸੀ ਨਾ, ਉਹਨਾਂ ਚਿਰ ਬਹੁਤੇਰੇ ਬੇਅੰਤ ਰੂਪ ਆਕਾਰ ਭਾਵ ਜਨਮ ਧਾਰਨ ਕੀਏ ਕੀਤੇ ਨਾ, ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਖ ਜੋਏ, ਬੜੇ ਰੂਪ ਧਾਰਨ ਕੀਤੇ।
ਅਬ ਹੁਣ ਰੂਪ ਨਾ ਹੋਏ,
ਅਬ ਹੁਣ ਜਦੋਂ ਸੱਚੇ ਗੁਰਾਂ ਨੇ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰ ਦਿੱਤੀ ਹੈ, ਤਾਂ ਹੁਣ ਪੁਨਾ ਫਿਰ ਮੇਰੇ ਰੂਪ ਆਕਾਰ ਭਾਵ ਜਨਮ ਨਹੀਂ ਹੋਏਗਾ, ਹੁਣ ਨਹੀਂ ਮੈਂ ਕਿਸੇ ਜਨਮ ਚ ਜਾਊਂਗਾ। ਇਸ ਕਰਕੇ ਤੁਸੀਂ ਜਨਮਾਂ ਦੇ ਵਿੱਚ ਫਿਰਨ ਵਾਸਤੇ ਆ ਜਿਹੜੀਆਂ ਰਾਸਾਂ ਕਰਦੇ ਹੋ, ਇਹ ਜੰਮਣ ਮਰਨ ਨਹੀਂ ਘਟਣਾ ਇਹਦੇ ਨਾਲ। ਫਿਰ ਅੱਗੇ ਦੱਸਦੇ ਹਨ,
ਤਾਗਾ ਤੰਤ ਸਾਜ ਸਭ ਥਾਕਾ,
ਉਹ ਰਾਸ ਦੇ ਵਿੱਚ ਕਈ ਤਰ੍ਹਾਂ ਦੇ ਸਾਜ ਹੁੰਦੇ ਆ। ਕਹਿੰਦੇ ਭਾਈ ਇੱਧਰ ਤਾਂ ਮੋਹ ਰੂਪੀ ਤਾਗਾ ਧਾਗਾ ਜਿਹੜਾ ਹੈ, ਵਾਸਨਾ ਰੂਪੀ ਤੰਤ ਤਾਰ ਦੇ ਜਿਹੜਾ ਵਾਸ਼ਨਾ ਉਰਪੀ ਤੰਤ ਤਾਰ ਤੇ ਅਗਿਆਨ ਵਿਸ਼ਿਸ਼ਟ ਸਰੀਰ ਦਾ ਜਿਹੜਾ ਅਗਿਆਨ ਹੈ, ਇਸ ਅਗਿਆਨ ਦੁਆਰਾ ਜੋ ਸਕਾਮ ਕਰਦੇ ਸੀ, ਇਹ ਹੁਣ ਜਿਹੜਾ ਸਾਜੋ ਸਮਾਨ ਹੈ,
ਰਾਮ ਨਾਮ ਬਸ ਹੋਈ,
ਇਹ ਸਾਰਾ ਸਾਜ ਸਾਜੋ ਸਮਾਨ ਇਹ ਤਾਂ ਗਿਆ ਥੱਕ ਤੇ ਇਹ ਹੈ ਨਾ ਤੇ ਤਾਗਾ ਤੰਤ ਸਾਜ ਸਭ ਥੱਕਾ, ਇਹ ਤਾਂ ਗਿਆ ਹੈ ਥੱਕ। ਹੁਣ ਸਾਡੇ ਹਿਰਦੇ ਦੇ ਵਿੱਚ ਰਾਮ ਪਰਮੇਸ਼ਰ ਦਾ ਨਾਮ ਇਹ ਵਸ ਗਿਆ, ਇਹ ਵਸਣ ਕਰਕੇ ਇਹ ਸਾਰੇ ਔਗਣਾਂ ਦੀ ਨਿਵਿਰਤੀ ਹੋ ਗਈ ਹੈ।
ਅਬ ਮੋਹ ਨਾਚਨੋ ਨਾ ਆਵੇ,
ਇਹ ਭਾਈ ਅਬ ਹੁਣ ਮੈਨੂੰ ਵੇਦਾਂ ਸ਼ਾਸਤਰਾਂ ਤੇ ਉਹਨਾਂ ਦੇ ਪਦਾਰਥਾਂ ਦਾ ਨਿਰਣਾ ਕਰਨ ਰੂਪ ਨਾਚਨੋ ਨੱਚਣਾ ਨਹੀਂ ਆਵੇ ਆਉਂਦਾ, ਮੈਂ ਤਾਂ ਕੇਵਲ ਨਾਮ ਜਪਦਾ ਹਾਂ।
ਮੇਰਾ ਮਨ ਮੰਦਰੀਆ ਨਾ ਬਜਾਵੇ,
ਹੁਣ ਮੇਰਾ ਮਨ ਚਿੱਤ ਦਵੈਸ਼ ਰੂਪੀ ਮੰਦਰੀਆ ਨਾਮ ਢੋਲਕੀ ਦਾ ਹੈ, ਮੰਦਰ ਨਾਮ ਢੋਲ ਦਾ, ਮੰਦਰੀਆਂ ਨਾਮ ਢੋਲਕੀ ਦਾ, ਹੁਣ ਇਹ ਮੇਰਾ ਮਨ ਦਵੈਸ਼ ਰੂਪੀ ਢੋਲਕੀ ਨਾ ਵਜਾਵੇ, ਨਹੀਂ ਵਜਾਉਂਦਾ, ਦਵੈਸ਼ ਨਹੀਂ ਮੇਰੇ ਹਿਰਦੇ ਚ ਰਹੀ, ਇਸ ਕਰਕੇ ਇਹ ਅਵਸਥਾ ਆਪਣੀ ਥੋੜੀ ਜਿਹੀ ਝਲਕ ਦੇ ਰਹੇ ਹਨ।
ਰਹਾਉ
ਅਸਾਈ ਦੇ ਕੇ ਕਹਿੰਦੇ ਆ ਜੀ,
ਕਾਮ ਕ੍ਰੋਧ ਮਾਇਆ ਲੈ ਜਾ ਰਹੀ,
ਜਿਵੇਂ ਨਿਰਤਕਾਰੀ ਕਰਨ ਵਾਲੇ ਸਿਰ ਤੇ ਕੱਪੜੇ ਨੂੰ ਨਾ ਪੁਰਾਣੇ ਸਮੇਂ ਦੇ ਸੀ ਸਾਧਨ, ਚੰਗੀ ਤਰ੍ਹਾਂ ਮਾਵਾ ਲਗਾ ਕੇ ਉੱਪਰ ਘੜਾ ਟਕਾ ਕੇ ਲੋਕਾਂ ਨੂੰ ਦਿਖਾਉਂਦੇ ਆ, ਫਿਰ ਨੱਚਦੇ ਆ ਵੀ ਘੜਾ ਮੈਂ ਡਿੱਗਣੀ ਦਿੰਦਾ, ਨਾਲੇ ਨੱਚ ਰਿਹਾ। ਤੇ ਇਉਂ ਇਸੇ ਪ੍ਰਕਾਰ ਕਾਮ ਕ੍ਰੋਧ ਮਾਇਆ ਲੈ ਜਾਰੀ, ਮਾਇਆ ਦੇ ਸਹਿਤ ਬਿਰਤੀ ਦੇ ਅੰਦਰ ਕਾਮ ਕ੍ਰੋਧ ਰੂਪੀ ਮਾਵਾ ਲੱਗਿਆ ਹੋਇਆ ਹੈ, ਉਹਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਲੈ ਕਰਕੇ ਜਾਰੀ ਲੈ ਜਾਰੀ, ਬ੍ਰਹਮ ਦਾ ਅਭਿਆਸ ਕੀਤਾ ਹੈ, ਬ੍ਰਹਮ ਅਭਿਆਸ ਰੂਪੀ ਅਗਨੀ ਲੈ ਕੇ ਜਾਰੀ ਸਾੜੀ ਦਿੱਤਾ ਹੈ। ਇਸ ਕਰਕੇ ਫਿਰ ਜਿਹੜੀ ਗਾਗਰ ਸਿਰ ਤੇ ਰੱਖੀ ਤ੍ਰਿਸ਼ਨਾ,
ਤ੍ਰਿਸ਼ਨਾ ਗਾਗਰ ਫੂਟੀ,
ਤ੍ਰਿਸ਼ਨਾ ਰੂਪੀ ਗਾਗਰ ਘੜੀ ਵੀ ਫੂਟੀ ਫੁੱਟ ਗਈ, ਤ੍ਰਿਸ਼ਨਾ ਵੀ ਖਤਮ ਹੋ ਗਈ ਹੈ।
ਕਾਮ ਚੋਲਣਾ ਭਇਆ ਹੈ ਪੁਰਾਣਾ,
ਕਾਮ ਕਾਮਨਾ ਦੇ ਸਹਿਤ ਸਰੀਰ ਰੂਪੀ ਚੋਲਣਾ ਚੋਲਾ ਵੀ ਹੁਣ ਇਹ ਪੁਰਾਣਾ ਭਇਆ ਕੀ ਹੋ ਗਿਆ ਹੈ, ਭਾਵ ਕੋਈ ਕਾਮਨਾ ਨਹੀਂ ਰਹੀ ਹੈ, ਕਾਮਨਾ ਕਰਕੇ ਜੋ ਸਰੀਰ ਮਿਲਦਾ ਹੈ, ਕਾਮਨਾ ਹੀ ਨਹੀਂ ਰਹੀ, ਸਰੀਰ ਕਾਹਨੂੰ ਮਿਲੇਗਾ ਫਿਰ, ਇਸ ਕਰਕੇ ਉਹ ਨਹੀਂ ਧਾਰਨ ਨਹੀਂ ਕਰਾਂਗੇ।
ਗਿਆ ਭਰਮ ਸਭ ਛੂਟੀ,
ਅੰਦਰ ਜਿਹੜਾ ਭਰਮ ਸੀ ਸੰਸਾਰ ਪੰਜ ਪ੍ਰਕਾਰ ਦਾ, ਭੇਦ ਭਰਮ, ਕਰਤੱਤ ਪਰਮ, ਪੁਨਸੰਗ ਪਰਮ ਵਿਕਾਰ, ਬ੍ਰਹਮ ਇਤਰ ਜਗ ਸਤ ਪਰਮ, ਪੰਚੋ ਭਰਮ ਸੰਸਾਰ, ਉਹ ਜਿਹੜੇ ਸੀ ਸਾਰੇ ਨਿਵਿਰਤ ਹੋ ਗਏ, ਉਹਨਾਂ ਵੱਲੋਂ ਛੁਟਕਾਰਾ ਹੋ ਗਿਆ। ਗਿਆ ਭਰਮ, ਭਰਮ ਚਲਿਆ ਗਿਆ, ਸਭ ਛੂਟੀ, ਸਭ ਸਾਰੇ ਛੋਟੀ ਛੁੱਟ ਗਿਆ, ਭਾਵ ਕਿ ਹੁਣ ਅਗਿਆਨ ਕਰਕੇ ਜੰਮਣਾ ਮਰਨਾ ਵੀ ਛੁੱਟ ਗਿਆ, ਈਰਖਾ ਦਵੈ ਛੁੱਟ ਗਈ, ਕਾਮ ਕ੍ਰੋਧ ਛੁੱਟ ਗਏ, ਇਹ ਛੁਟਕਾਰਾ ਹੋ ਗਿਆ। ਇਹਨਾਂ ਦੇ ਛੁਟਕਾਰਾ ਹੋਣ ਦੇ ਨਾਲ ਹੀ ਮੁਕਤੀ ਮਿਲਦੀ ਹੈ। ਇਸ ਪ੍ਰਕਾਰ ਕਹਿੰਦੇ ਹਾਂ ਜੀ, ਸਰਬ ਭੂਤ,
ਸਰਬ ਭੂਤ ਇੱਕ ਕਰ ਜਾਣਿਆ,
ਤੇ ਇਸ ਕਰਕੇ ਜਿਹੜੇ ਜਿਵੇਂ ਪਿੱਛੇ ਕਿਹਾ ਵੀ ਭਰਮ ਵੀ ਚਲਿਆ ਗਿਆ, ਸੰਸਾ ਜਿਹੜਾ ਭਰਮ ਕੀ ਹੈ, ਸੰਸਾ ਹੀ ਸੀ ਇਹ, ਤੇ ਮੁਕਤੀ ਹੋ ਗਈ ਹੈ। ਸਰਬ ਭੂਤ ਏਕ ਹੈ ਕਰ ਜਾਣਿਆ, ਸਾਰਿਆਂ ਭੂਤ ਨਾਮ ਇੱਥੇ ਰੂਪਾਂ ਦਾ ਹੈ, ਜਾਂ ਸਾਰੇ ਭੂਤ ਤੱਤਾਂ ਦਾ ਨਾਮ, ਤੱਤਾਂ ਨੂੰ ਵੀ ਭੂਤ ਕਹਿ ਦਿੰਦੇ ਆ, ਦੂਸਰੇ ਪ੍ਰੇਤਿਆਂ ਦੀ ਗੱਲ ਨਹੀਂ ਹੈ ਇੱਥੇ, ਇਹਨਾਂ ਤੱਤਾਂ ਵਿੱਚ ਏਕ ਹੈ, ਇੱਕ ਪਰਮੇਸ਼ਵਰ ਨੂੰ ਹੀ ਵਿਆਪਕ ਕਰ ਕਰਕੇ ਜਾਣਿਆ, ਜਾਣਾ ਕੀਤਾ ਹੈ। ਇਸ ਕਰਕੇ ਫਿਰ
ਚੁੱਕੇ ਬਾਦ ਵਿਵਾਦਾ,
ਬਾਦ ਤਰਕ ਤੇ ਵਿਵਾਦਾ ਝਗੜਾ ਆਦਿ, ਇਹ ਸਭ ਚੁੱਕਿਆ ਗਿਆ। ਬਾਦ ਵਿਵਾਦਾ ਖੰਡਨ ਮੰਡਨ ਦਾ ਨਾਮ ਹੈ, ਸੋਏ ਮਤ ਦਾ ਮੰਡਨ ਤੇ ਪਰਮਤ ਦਾ ਖੰਡਨ, ਇਹ ਸਭ ਚੁੱਕ ਗਿਆ, ਹੁਣ ਐਸਾ ਨਹੀਂ ਅਸੀਂ ਕਰਦੇ।
ਕਹਿ ਕਬੀਰ ਮੈਂ ਪੂਰਾ ਪਾਇਆ,
ਭਗਤ ਜੀ ਕਹਿੰਦੇ ਨੇ ਕਬੀਰ ਸਾਹਿਬ ਕਿ ਮੈਂ ਹੁਣ ਪੂਰਾ ਪੂਰਨ ਗੁਰੂ, ਗੁਰੂ ਨਾਨਕ ਸਾਹਿਬ ਪੂਰਨ ਗੁਰੂ ਰਾਮਾਨੰਦ ਜੀ ਨੂੰ ਪਾਇਆ ਪਾਉਣਾ ਕੀਤਾ ਹੈ।
ਭਏ ਰਾਮ ਪ੍ਰਸਾਦਾ,
ਰਾਮ ਪਰਮੇਸ਼ਰ ਜੀ ਮੇਰੇ ਤੇ ਪ੍ਰਸਾਦਾ ਕਿਰਪਾਲੂ ਭਏ ਹੋ ਗਏ ਹਨ।
ਆਸਾ
ਦੇ ਵਿੱਚ ਕਬੀਰ ਸਾਹਿਬ ਜੀ ਇਹ ਸ਼ਬਦ ਉਚਾਰਦੇ ਹੈ। ਕਬੀਰ ਜੀ ਦੇ ਪਾਸ ਇੱਕ ਕਾਜੀ ਆਇਆ, ਉਹਨੇ ਆ ਕੇ ਚਰਚਾ ਕੀਤੀ, ਆਉਂਦੇ ਹੀ ਰਹਿੰਦੇ ਸੀ, ਕਦੇ ਬ੍ਰਾਹਮਣ ਆ ਗਏ, ਕਦੇ ਕਾਜੀ ਆ ਗਏ, ਦੁਆਲੇ ਹੋਏ ਹੀ ਰਹਿੰਦੇ ਸੀ, ਕਿਉਂਕਿ ਪ੍ਰਤਾਪ ਬਾਹਲਾ ਵੱਡਾ ਸੀ ਕਬੀਰ ਸਾਹਿਬ ਦਾ। ਕਬੀਰ ਜੀ ਉਹ ਆ ਕੇ ਕਾਜੀ ਕਹਿਣ ਲੱਗਿਆ, ਤੁਸੀਂ ਬ੍ਰਾਹਮਣ ਦੇ ਅਨੁਸਾਰ ਤਾਂ ਚੱਲਦੇ ਨਹੀਂ ਵੀ ਸਾਡਾ ਮੁਸਲਮਾਨ ਮਜ਼ਹਬ ਹੈ ਜਿਹੜਾ ਇਹ ਸਭ ਤੋਂ ਸ੍ਰੇਸ਼ਟ ਹੈ, ਤੁਸੀਂ ਇਹ ਧਾਰਨ ਕਰ ਲਓ, ਇਹਨੂੰ ਆਪਣਾ ਇਸ ਤਰ੍ਹਾਂ ਧਰਮ ਇਹ ਬਣਾ ਲਓ, ਅਪਣਾ ਲਓ ਤੁਸੀਂ ਇਹਨੂੰ, ਆਪਣਾ ਮੁਸਲਮਾਨ ਬਣ ਜਾਓ। ਇਹ ਸੁਣ ਕੇ ਭਗਤ ਕਬੀਰ ਸਾਹਿਬ ਜੀ ਕਾਜੀ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ। ਦੱਸਦੇ ਹਨ,
ਰੋਜਾ ਧਰੈ ਮਨਾਵੈ ਅਲਹ,
ਇਹ ਅਲਹ ਜਿਹੜਾ ਭਾਈ ਇਹਨੂੰ ਬੋਲਣਾ ਇਸੇ ਢੰਗ ਦੇ ਨੇ, ਜਾਣੀ ਅਲਹੋ ਨਾ ਬਣੇ, ਅਲਹ ਅਧਿਕ ਸਹਿਤ ਬੋਲਣਾ। ਜੋ ਤੁਸੀਂ ਰੋਜਾ ਵਰਤ ਧਰੈ ਧਾਰਦੇ ਹੋ, ਭਾਵ ਕਿ ਉਜਰੋ ਰੋਜਾ ਰੱਖਦੇ ਹੋ, ਨਵਾਜ਼ਾਂ ਪੜ੍ਹ ਕੇ ਅਲਹੋ ਅੱਲਾ ਜਿਹੜਾ ਹੈ ਖੁਦਾ ਨੂੰ ਮਨਾਵੇ ਮਨਾਉਂਦਾ ਹੈ ਤੂੰ, ਹੇ ਕਾਜੀ ਜਿਹੜਾ ਰੋਜਾ ਹੈ ਇਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਹੋਵੇ, ਚਲੋ ਗਿਆਨ ਚ ਵਾਧਾ ਹੁੰਦਾ ਹੈ। ਇਹਦਾ ਇਸ ਤਰ੍ਹਾਂ ਹੈ ਵੀ ਜਿਹੜੇ ਢੰਗ ਦੇ ਨਾਲ ਹਿੰਦੂ ਧਰਮ ਵਿੱਚ ਏਕਾਦਸ਼ੀ ਦੁਆਦਸ਼ੀ ਆਦਿ ਦੇ ਵਰਤ ਨਹੀਂ ਰੱਖੇ ਜਾਂਦੇ, ਇਸੇ ਪ੍ਰਕਾਰ ਮੁਸਲਮਾਨਾਂ ਦੇ ਵਿੱਚ ਰੋਜੇ ਰੱਖੇ ਜਾਂਦੇ, ਇਹ ਵਰਤ ਕਹਿੰਦੇ ਆ ਉਹ ਰੋਜੇ ਕਹਿੰਦੇ। ਚਲੋ ਗੁਰਸਿੱਖਾਂ ਦੇ ਵਿੱਚ ਤਾਂ ਨਾ ਰੋਜੇ ਨਾ ਵਰਤ ਹੈ, ਤਾਂ ਮਹਾਰਾਜ ਨੇ ਨਿਰਮਲ ਪੰਥ ਦੇ ਵਿੱਚ ਸਾਰੇ ਨਿਯਮ ਵੀ ਵੱਖਰੇ ਬਣਾਏ। ਇਸਲਾਮ ਦੇ ਵਿੱਚ ਪਾਪ ਨਾਸਕ ਕਰਮ ਮੰਨਿਆ ਜਾਂਦਾ ਜਿਹੜਾ ਰੋਜਾ ਹੈ, ਉਹਨਾਂ ਦੀ ਧਾਰਨ ਹੈ ਤੇ ਉਹ ਇੰਨੇ ਵਰਤ ਰੱਖਣੇ, ਇਹਨਾਂ ਦਾ ਵਿਧਾਨ ਹੈ ਵੀ ਕਿਹੜੇ ਕਿਹੜੇ ਨੇ। ਉਹਦੇ ਚ ਹੈ ਸਾਂ ਜੀ, ਨੰਬਰ ਇੱਕ ਤਾਂ ਜੀ ਰਮਜ਼ਾਨ ਦਾ ਸਾਰਾ ਮਹੀਨਾ ਇਹ ਕੀ ਹੁੰਦਾ, ਹਿਜਰੀ ਸਾਲ ਦਾ ਨੌਵਾਂ ਮਹੀਨਾ ਹੁੰਦਾ ਹੈ। ਇਸ ਮਹੀਨੇ ਚ ਵਰਤ ਰੱਖਣਾ ਇਸਲਾਮ ਦਾ ਧਾਰਮਿਕ ਨਿਯਮ ਹੈ। ਇਹ ਮਿਸਕਾਂਤ ਵਿੱਚ ਲਿਖਿਆ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਵਚਨ ਹੈ ਕਿ ਜਿਹੜਾ ਰਮਜ਼ਾਨ ਵਿੱਚ ਰੋਜੇ ਇਸ ਕਰਕੇ ਰੱਖੇ ਜਾਂਦੇ ਨੇ, ਰਮਜ਼ਾਨ ਵਿੱਚ ਬਿਸ ਦੇ ਦਰਵਾਜ਼ੇ ਖੁੱਲ੍ਹੇ ਹੁੰਦੇ ਨੇ, ਦੋਜ਼ਖ ਦੇ ਦਰਵਾਜ਼ੇ ਬੰਦ ਹੁੰਦੇ ਨੇ। ਇਸ ਲਈ ਇਹਦੇ ਵਿੱਚ ਸ਼ੈਤਾਨ ਦੇ ਪੈਰਾਂ ਵਿੱਚ ਬੰਧਨ ਪਾ ਕੇ ਕੈਦ ਵਿੱਚ ਰੱਖਿਆ ਜਾਂਦਾ ਹੈ। ਰਮਜ਼ਾਨ ਵਿੱਚ ਰੋਜ਼ਾ ਰੱਖਣ ਵਾਲਿਆਂ ਦੇ ਪਾਪ ਬਖਸ਼ੇ ਜਾਂਦੇ ਨੇ, ਮੁਹੰਮਦ ਸਾਹਿਬ ਦਾ ਫਰਮਾਨ ਹੈ। ਉਹਦੇ ਵਿੱਚ ਫਿਰ ਦੂਸਰਾ ਮੁਹਰਮ ਦਾ ਦਸਵਾਂ ਦਿਨ ਜਿਹਦਾ ਨਾਮ ਆਸ਼ੂਰਾ ਹੈ, ਮਿਸਕਾਂਤ ਵਿੱਚ ਲਿਖਿਆ ਹੈ ਕਿ ਇਸ ਦਿਨ ਦਾ ਵਰਤ, ਜਿਹੜਾ ਇਸ ਦਿਨ ਦਾ ਵਰਤ ਰੱਖਣਾ ਹੈ, ਇਸ ਦਿਨ ਦੇ ਵਰਤ ਰੱਖਣ ਦੇ ਨਾਲ ਆਉਣ ਵਾਲੇ ਬਰੇ ਦੇ ਸਭ ਪਾਪ ਦੂਰ ਹੋ ਜਾਂਦੇ ਨੇ, ਜਿਹੜਾ ਆਉਣ ਵਾਲੇ ਬਰੇ ਚ ਵੀ ਪਾਪ ਕਰਨੇ ਨੇ, ਇਹ ਧਾਰਨਾ ਹੈ ਆਪਣੀ ਆਪਣੀ। ਤੇ ਅੱਗੇ ਦੱਸਿਆ ਵੀ ਈਦ ਉਲ ਫਿਤਰ, ਈਦ ਉਲ ਫਿਤਰ ਪਿੱਛੋਂ 6 ਦਿਨ ਵਰਤ ਰੱਖਣਾ ਪੁੰਨ ਕਰਮ ਹੈ। ਹਰੇਕ ਹਫ਼ਤੇ ਸੋਮਵਾਰ ਤੇ ਵੀਰਵਾਰ ਨੂੰ ਵਰਤ ਰੱਖਣਾ। ਸਾਵਾਨ ਦਾ ਸਾਰਾ ਮਹੀਨਾ, ਮਿਸਕਾਂਤ ਵਿੱਚ ਲਿਖਿਆ ਕਿ ਹਜ਼ਰਤ ਮੁਹੰਮਦ ਸਾਹਿਬ ਜੀ ਕਦੇ ਸਾਰਾ ਮਹੀਨਾ ਤੇ ਕਦੇ ਅੱਧਾ ਮਹੀਨਾ ਵਰਤ ਆਪ ਰੱਖਿਆ ਕਰਦੇ ਸੀ। ਇਹਨੂੰ ਉਹ ਰੋਜ਼ਾ ਕਹਿੰਦੇ ਜਿਹੜੀ ਵਰਤ ਗੱਲ ਜ਼ਿਆਦਾ ਸਮਝ ਆਉਂਦੀ ਹੈ। ਹਰੇਕ ਮਹੀਨੇ ਦੇ 13-14 ਤੇ 15 ਤਾਰੀਖ ਨੂੰ ਵਰਤ ਰੱਖਣਾ, ਇਹਨਾਂ ਦਾ ਨਾਮ ਤੇ ਇਹ ਸਾਰ ਸਿੰਘ ਜੀ ਮਯਲਮ ਬੀਜ ਅਰਥਾਂਤ ਰੋਸ਼ਨ ਦਿਨ ਮੰਨਦੇ ਨੇ, ਇਹ ਰੋਸ਼ਨ ਦਿਨ ਮੰਨਿਆ ਜਾਂਦਾ। ਇੱਕ ਦਿਨ ਖਾਣਾ ਤੇ ਦੂਜੇ ਦਿਨ ਵਰਤ ਰੱਖਣਾ, ਇਸ ਨੂੰ ਨਿੱਤ ਵਰਤ ਕਹਿੰਦੇ ਹੈ। ਮਿਸਕਾਂਤ ਵਿੱਚ ਲਿਖਿਆ ਹੈ ਕਿ ਹਜ਼ਰਤ ਦੌਦ ਸਾਹਿਬ ਜਿਹੜੇ ਸੀ ਉਹ ਇਹ ਵਰਤ ਰੱਖਦੇ ਹੁੰਦੇ ਸੀ, ਵਰਤ ਸਮੇਂ ਕਿਸੇ ਨਾਲ ਲੜਨਾ ਨਹੀਂ, ਕਿਸੇ ਨਾਲ ਝਗੜਨਾ ਨਹੀਂ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਨਿਖੇਧ ਕਰਮ ਨਹੀਂ ਕਰਨਾ, ਇਹ ਇਹਨਾਂ ਦਾ ਮੁਸਲਮਾਨਾਂ ਦਾ ਐਸਾ ਇਹਦਾ ਨਿਯਮ ਹੈ। ਤਾਂ ਕਹਿੰਦੇ ਰੋਜ਼ਾ ਤਰੇ ਮਨਾਵੇ ਅਲਹੋ, ਪਰ ਇਹਦੇ ਨਾਲ ਇੰਨਾ ਕੁਛ ਕਰਨ ਦੇ ਬਾਵਜੂਦ ਜਿਹੜਾ ਨਹੀਂ ਕਰਨਾ ਚਾਹੀਦਾ ਉਹ ਕਰੀ ਜਾਂਦੇ ਹੋ। ਮੈਂ ਤੁਹਾਡੇ ਰੋਜ਼ਿਆਂ ਦਾ ਖੰਡਨ ਨਹੀਂ ਕਰਦਾ, ਪਰ ਤੁਸੀਂ ਰੋਜ਼ਿਆਂ ਦੇ ਨਾਲ ਨਾਲ ਆ ਕੀ ਕਰਦੇ ਹੋ? ਦੱਸਦੇ ਨੇ ਸਵਾਦਤ
ਸਵਾਦਤ ਜੀ ਸੰਘਾਰੈ,
ਜੀਵ ਦੇ ਸਵਾਦ ਵਿੱਚ ਬੱਕਰੇ ਮੁਰਗੇ ਛਤਰੇ ਛੱਡਦੇ ਕੁਛ ਨਹੀਂ ਤੁਸੀਂ, ਉਹ ਜੀਵ ਦੇ ਸਵਾਦ ਵਿੱਚ ਤੁਸੀਂ ਜੀਵਾਂ ਨੂੰ ਸੰਘਾਰੇ ਮਾਰਦੇ ਹੋ। ਜੇ ਤੁਹਾਨੂੰ ਕੋਈ ਪੁੱਛੇ ਵੀ ਕਿਉਂ ਮਾਰਦੇ ਹੈ, ਅਖੇ ਜੀ ਇਹ ਪਰਮਾਤਮਾ ਅੱਗੇ ਪੁਕਾਰ ਕਰਨਗੇ ਵੀ ਸਾਨੂੰ ਖਾਧਾ ਹੀ ਨਹੀਂ ਕਿਸੇ ਨੇ, ਤੇ ਫਿਰ ਤਾਂ ਭਾਈ ਮਨੁੱਖ ਦੀ ਜਿਹੜੇ ਬੱਚੇ ਨੇ ਇਹ ਵੀ ਪੁਕਾਰ ਕਰਨਗੇ, ਉਹ ਵੀ ਬੱਚੇ ਨੇ ਕਿਸੇ ਦੇ, ਮੰਨਿਆ ਵੀ ਪਸ਼ੂ ਦੇ ਨੇ ਪਰ ਜੀਵ ਤਾਂ ਹੈਗੇ ਨਾ। ਇਸ ਕਰਕੇ ਸਿੱਖ ਧਰਮ ਚ ਕਿਹਾ ਅਸੰਖ ਗੱਲ ਵੱਢ ਹੱਤਿਆ ਕਮਾਏ, ਇਹ ਤਾਂ ਗੁਰੂ ਨਾਨਕ ਦਾ ਵਚਨ ਹੈ। ਅੱਠ ਸੜ ਤੀਰ ਸਗਲ ਪੁੰਨ ਜੀ ਦਇਆ ਪ੍ਰਵਾਨ। ਜੇ 68 ਤੀਰਥਾਂ ਦਾ ਪੁੰਨ ਫਲ ਮਿਲਦਾ ਹੈ ਫਿਰ ਭਾਈ ਕਾਤ ਕਰਨ ਦਾ ਪਾਪ ਵੀ ਤਾਂ ਹੋਊਗਾ, ਸਾਧਨੀ ਦੀ ਸਾਖੀ ਮਸ਼ਹੂਰ ਹੈ। ਸੋ ਇਸ ਕਰਕੇ ਇਹਨਾਂ ਨੂੰ ਸੰਘਾਰੇ, ਸੰਘਾਰ ਦੇ ਮਾਰਨਾ ਕਰਦੇ ਹੋ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਜੋ ਗੁਰੂ ਗ੍ਰੰਥ ਸਾਹਿਬ ਕਹਿੰਦਾ ਸਾਨੂੰ ਉਹਦੇ ਤੇ ਪਹਿਰਾ ਦੇਣਾ ਪਏਗਾ। ਅੱਗੇ ਦੱਸਦੇ ਹਨ,
ਆਪਾ ਦੇਖ ਅਵਰ ਨਹੀਂ ਦੇਖਿਆ।
ਜਿਵੇਂ ਤੂੰ ਆਪਾਂ ਆਪਣੇ ਆਪ ਨੂੰ ਸੁਖੀ ਦੇਖ ਵੇਖਣਾ ਚਾਹੁੰਦਾ ਕਿ ਮੈਂ ਸੁਖੀ ਰਹਾਂ, ਇਸੇ ਤਰ੍ਹਾਂ ਅਵਰ ਹੋਰਨਾਂ ਨੂੰ ਨਹੀਂ ਦੇਖਦੇ ਤੁਸੀਂ। ਆਪਣੀ ਜਾਨ ਤਾਂ ਪਿਆਰੀ ਸਮਝਦਾ, ਪਰ ਦੂਸਰੇ ਜਾਨਵਰਾਂ ਦੀ ਜਾਨ ਜਿਹੜਾ ਉਹਨਾਂ ਦੇ ਗਲ ਵੱਢਦੇ, ਉਹਨਾਂ ਨੂੰ ਨਹੀਂ ਜਾਨ ਪਿਆਰੀ? ਜੇ ਤੈਨੂੰ ਆਪਣੀ ਜਾਨ ਪਿਆਰੀ ਹੈ। ਇਸ ਕਰਕੇ
ਕਾਹੇ ਕੋ ਚੱਖ ਮਾਰ,
ਫਿਰ ਤੂੰ ਸਾਡੇ ਨਾਲ ਕਾਹੇ ਕਿਸ ਵਾਸਤੇ ਚੱਖ, ਜਿਹੜਾ ਵਾਧੂ ਬੋਲਣਾ ਇਹਨੂੰ ਚੱਖਾਂ ਕਰਨੀਆਂ, ਬਹੁਤਾ ਬੋਲਣ ਚੱਖਣ ਹੋਏ। ਇਹ ਚੱਖ ਨਾਮ ਗੱਪਾਂ ਦਾ ਵੀ ਹੁੰਦਾ, ਇਹ ਕਾਹਦੂ ਐਵੇਂ ਗੱਪਾਂ ਮਾਰਦਾ ਹੈ ਤੂੰ? ਚੱਖ ਨਾਮ ਮੱਛੀ ਦਾ ਵੀ ਹੁੰਦਾ। ਬਾਕੀ ਦੇ ਜਾਨਵਰਾਂ ਨੂੰ ਤਾਂ ਛੁਰੀ ਫੇਰ ਕੇ ਸ਼ਾਹਰਗ ਵੱਢ ਕੇ ਇਸ ਤਰ੍ਹਾਂ ਮਾਰਦੇ ਹੋ, ਮੱਛੀ ਉਵੇਂ ਹੀ ਖਾ ਲੈਂਦੇ ਹੋ। ਕਿਉਂ ਆਖੇ ਜੀ, ਉਹ ਮੱਛੀ ਦੇ ਜਿਹੜਾ ਵਾਢਾ ਜਿਹਾ ਹੁੰਦਾ ਨਾ ਗਲ ਤੇ, ਕਹਿੰਦੇ ਮੁਹੰਮਦ ਸਾਹਿਬ ਨੇ ਪਹਿਲਾਂ ਹੀ ਛੁਰੀ ਫੇਰੀ ਹੋਈ ਹੈ ਇਹਨੂੰ, ਤੇ ਹੁਣ ਸਾਡੇ ਆਲਾ ਲਾਣਾ ਜਲ ਤੋੜੀਆਂ ਕਹਿ ਕੇ ਛਕ ਲੈਂਦਾ। ਇੱਥੇ ਸਰਾਂਦੀ ਉਹ ਗੱਲ ਹੈ, ਇੱਕ ਭਾਈ ਉੱਥੇ ਉਹ ਬਣੀਆਂ ਹੋਈਆਂ ਸੀ ਮੱਛੀਆਂ, ਬਹੁਤ ਪੁਰਾਣੀ ਗੱਲ ਹੈ, ਜਾ ਕੇ ਖੜ ਗਿਆ, ਕਹਿੰਦਾ ਹਾਂਜੀ ਦੱਸੋ ਖਾਲਸਾ ਜੀ। ਉਹ ਕਹਿੰਦਾ ਵੀ ਗੱਲ ਸੁਣ ਲੈ, ਖਾਲਸੇ ਦਾ ਹੈਗਾ ਵਿਵੇਕ ਦਾ ਪਹਿਰਾ, ਮੈਂ ਛਕਣੀ ਆ ਮੱਛੀ, ਵੀ ਇਸ ਕਰਕੇ ਹੁਣ ਤੂੰ ਜਿਹੜਾ ਸੁੱਚਮ ਦੇ ਨਾਲ ਨਾ ਐਂ ਤਿਆਰ ਕਰਕੇ ਆ ਪੱਤੇ ਦੇ ਉੱਤੇ ਰੱਖ ਦੇ। ਮੈੜ ਮੈੜ ਚੱਪ ਗਿਆ ਉੱਥੇ, ਨਾਲੇ ਵਿਵੇਕ ਰਹਿ ਗਿਆ। ਅਤੇ ਸਾਡੇ ਵਾਲੇ ਕਿਹੜੇ ਘੱਟ ਨੇ? ਇਹ ਕਹਿੰਦੇ ਜਲ ਤੋਰੀ, ਇਹ ਪਾਣੀ 'ਚ ਲੱਗਣ ਵਾਲੀ ਤੋਰੀ ਹੈ। ਤੋ ਇਸ ਕਰਕੇ ਸਾਧ ਸਿੰਘ ਜੀ ਅਤੇ ਕਬੀਰ ਸਾਹਿਬ ਕਹਿੰਦੇ ਚੱਖ ਨਾਮ ਹੈ ਮੱਛੀ ਦਾ, ਇਹ ਕਿਉਂ ਮਾਰਦਾ ਹੈ? ਮੱਛੀ ਮਾਸ ਨਾ ਖਾਹੇ, ਜਿਹਨੇ ਮੱਛੀ ਦਾ ਮਾਸ ਖਾ ਲਿਆ ਉਹਨੇ ਛੱਡਿਆ ਕੁਛ ਨਹੀਂ, ਬੰਦੇ ਦਾ ਮਾਸ ਵੀ ਖਾ ਲੈਂਦੀ ਹੈ। ਦੂਸਰਾ ਮਾਸ ਦੀ ਭਾਵੇਂ ਆ ਗਿਆ ਨਹੀਂ, ਪਰ ਮੱਛੀ ਦੇ ਲਈ ਤਾਂ ਇਸ ਪ੍ਰਕਾਰ ਕੇ ਆ ਗਿਆ ਹੈ। ਕਾਹੇ ਕੋ ਚੱਖ ਮਾਰੇ, ਚੱਖ ਮੱਛੀਆਂ ਕਾਹਦੇ ਵਾਸਤੇ ਮਾਰਦੇ? ਰੋਜੇ ਰੱਖਦੇ, ਨਵਾਜ਼ਾਂ ਪੜ੍ਹਦੇ, ਅਤੇ ਇਸ ਤਰ੍ਹਾਂ ਦੇ ਕਰਮ ਵੀ ਕਰਦੇ, ਅਤੇ ਇਹ ਸਭ ਕੁਝ ਦੇਖਾ ਨਹੀਂ ਹੈ? ਇਹ ਸਭ ਤੇਰੀ ਨਿਸ਼ਫਲ। ਉਹ ਜਿਵੇਂ ਕਸ਼ਮੀਰ ਦੇ ਅੰਦਰ ਇੱਕ ਬ੍ਰਾਹਮਣ, ਨਾਲੇ ਤਾਂ ਉਹ ਪਾਠ ਕਰੀ ਜਾਵੇ ਅਤੇ ਨਾਲੇ ਕੁੰਡੀ ਦੇ ਨਾਲ ਮੱਛੀਆਂ ਫੜੀ ਜਾਵੇ, ਪੁਰਾਣੀ ਗੱਲ ਹੈ ਇਹ ਵੀ। ਤੋ ਇਸ ਪ੍ਰਕਾਰ ਦਾ ਜਿਹੜੇ ਧਰਮਾਂ ਦੇ ਕਮਜ਼ੋਰੀਆਂ ਨੇ ਉਹ ਭਗਤਾਂ ਨੇ ਆਪਣੇ ਭਜਨ ਦੇ ਪ੍ਰਤਾਪ ਨਾਲ, ਗੁਰੂ ਸਾਹਿਬਾਨਾਂ ਨੇ ਵੀ ਐਸਾ ਨਾ ਕਰੋ, ਇਹ ਕਰਨ ਦੇ ਨਾਲ ਤੁਹਾਨੂੰ ਲੇਖਾ ਦੇਣਾ ਪਏਗਾ। ਤੇ ਅੱਗੇ ਫਰਮਾਨ ਕਰਦੇ ਹਨ ਜੀ,
ਗਾਜੀ ਸਾਹਿਬ ਏਕ ਤੋਹੀ ਮੈਂ ਤੇਰਾ।
ਲੋਪ ਆਈ ਅੱਜ ਦੀ ਸੰਥਿਆ ਵਿੱਚ, ਇਹ ਵਿਸਰਾਮ ਔਖਾ ਹੈ, ਇਹਨੂੰ ਤੇਰਾ ਤੇ ਵਿਸਰਾਮ ਲੱਗਣਾ, ਤੇ ਮੈਂ ਦੇ ਉੱਤੇ ਥੋੜੀ ਜਿਹੀ ਜਮਕ ਲੱਗਣੀ ਹੈ, ਤੇ ਕਾਜੀ ਤੇ ਵੀ ਛੋਟੀ ਜਿਹੀ ਜਮਕ ਹੈ, ਦੋ ਜਮਕ ਨੇ ਤੇ ਇੱਕ ਵਿਸਰਾਮ ਹੈ। ਕਾਜੀ ਸਾਹਿਬ ਏਕ ਤੋਹੀ ਮੈਂ ਤੇਰਾ, ਹੇ ਕਾਜੀ ਸਾਹਿਬ ਤੂੰ ਮੈਨੂੰ ਇੱਕ ਗੱਲ ਦੱਸ, ਹੇ ਕਾਜੀ ਕੀ ਸਾਹਿਬ ਮਾਲਕ ਪਰਮੇਸ਼ਰ ਏਕ ਇੱਕ ਤੋਂ ਹੀ ਤੇਰੇ ਮੈਂ ਤੇਰੇ ਵਿੱਚ ਹੀ ਹੈ, ਤੇ ਜਾਂ ਫਿਰ ਇਕੱਲਾ ਤੇਰਾ ਹੀ ਸਾਹਿਬ ਹੈ? ਇਹ ਸਵਾਲੀ ਫਿਕਰੇ ਹੁੰਦੇ ਨੇ ਜਿਹਦੇ ਵਿੱਚ ਹੀ ਪ੍ਰਸ਼ਨ ਹੋਵੇ, ਇਹ ਤੇਰਾ ਹੀ ਸਹਾਇਕ ਹੈ, ਉਹ ਤੇਰਾ ਹੀ ਮਾਲਕ ਹੈ? ਨਹੀਂ, ਉਹ ਤਾਂ ਸਾਰਿਆਂ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ।
ਸੋਚ ਵਿਚਾਰ ਨਾ ਦੇਖੇ,
ਤੂੰ ਇਸ ਗੱਲ ਨੂੰ ਆਪਣੇ ਹਿਰਦੇ ਵਿੱਚ ਸੋਚ ਕੇ ਤੇ ਪੁਸਤਕਾਂ ਦੁਆਰਾ ਵਿਚਾਰ ਕੇ ਕਿਉਂ ਨਹੀਂ ਦੇਖਦਾ? ਵਿਚਾਰ ਕੇ ਦੇਖ।
ਖਬਰ ਨਾ ਕਰੇ ਦੀਨ ਕੇ ਬੌਰੇ,
ਇਹ ਦੀਨ ਮਜ਼ਬ ਦੀ ਸ਼ਰ੍ਹਾਂ ਦੇ ਇਹਦੇ ਵਿੱਚ ਬੌਰੇ ਝੱਲੇ ਕਮਲੇ ਹੋਏ ਕਾਜੀ,
ਤਾਂ ਤੇ ਜਨਮ ਅਲਿਖੇ,
ਤੂੰ ਤਾਂ ਪਰਮੇਸ਼ੁਰ ਦੀ ਖਬਰ ਸ਼ੁੱਧ ਨਹੀਂ ਕਰਦਾ, ਦੀਨ ਧਰਮ ਦੀ ਖਬਰ ਨਹੀਂ ਕਰਦਾ, ਤੇ ਸ਼ਰ੍ਹਾਂ ਦਾ ਬੌਰਾ ਹੋਇਆ ਪਿਆ, ਕਮਲਾ ਕਰਿਆ ਪਿਆ ਤੈਨੂੰ ਸ਼ਰ੍ਹਾਂ ਨੇ, ਤਾਂ ਤੇ ਇਸ ਕਰਕੇ ਤੇਰਾ ਜਨਮ ਅਲਿਖ ਹੈ, ਲੇਖੇ ਵਿੱਚ ਨਹੀਂ ਜਾ ਰਿਹਾ, ਹਿਸਾਬ ਕਿਤਾਬ ਚ ਨਹੀਂ ਪੈਣਾ ਪਰਮਾਤਮਾ ਦੇ। ਅਸਥਾਈ ਦੇ ਕੇ ਫਰਮਾਉਂਦੇ ਆ,
ਸਾਚ ਕਤੀਬ ਬਖਾਨਾ ਅੱਲਾਹ,
ਫਿਰ ਤੇਰੀਆਂ ਧਾਰਮਿਕ ਪੁਸਤਕਾਂ ਕਤੀਬ ਕੁਰਾਨ ਆਦਿ ਪੋਥੀਆਂ ਵੀ ਬਖਾਨਾ ਕਥਨ ਕਰਦੀਆਂ ਹਨ ਕਿ ਅਲਹੋ ਅੱਲਾ ਜਿਹੜਾ ਸਾਚ ਸੱਚਾ ਤ੍ਰੈਕਾਲ ਆਵਾਦ ਰੂਪ ਹੈ,
ਨਾਰ ਪੁਰਖ ਨਹੀਂ ਕੋਈ,
ਤੇ ਉਹ ਜਿਹੜਾ ਅੱਲਾ ਹੈ ਨਾ ਤਾਂ ਇਸਤਰੀ ਦਾ ਰੂਪ ਹੈ, ਨਾ ਪੁਰਸ਼ ਦਾ ਰੂਪ ਹੈ, ਨਾ ਹੀਜੜੇ ਦਾ ਰੂਪ ਹੈ, ਉਹ ਨਾਰ ਨਾ ਪੁਰਖ ਨਾ ਪੰਖ ਨੂੰ ਸਾਚੋ ਚਤਰ ਸਰੂਪ। ਇਸ ਕਰਕੇ ਉਹ ਨਾ ਨਾਰ ਇਸਤਰੀ ਪੁਰਖ ਹੀਜੜੇ ਆਦਿ ਦਾ ਕੋਈ ਚਿੰਨ੍ਹ ਨਹੀਂ ਹੈ ਉਸਦਾ, ਉਹਦਾ ਤਾਂ ਇੱਕ ਆਪਣਾ ਵੱਖਰਾ ਸਰੂਪ ਹੈ ਉਸ ਪਰਮਾਤਮਾ ਦਾ।
ਪੜੇ ਗੁਨੇ ਨਾਹੀਂ ਕਛ ਬੌਰੇ,
ਉਹ ਬੌਰੇ ਕਾਜ਼ੀਆ ਤੂੰ ਤਾਂ ਚੱਲਾ ਹੋਇਆ ਫਿਰਦਾ, ਤੂੰ ਕਿਤੇ ਆਦਿ ਧਰਮਾਂ ਪੁਸਤਕਾਂ ਨੂੰ ਪੜੇ, ਪੜ੍ਹਤਾਂ ਲਈਆਂ ਤੈਂ, ਪਰ ਕਛ ਕੁਝ ਵੀ ਗੁਨੇ ਵਿਚਾਰਿਆ ਨਹੀਂ। ਨਾਹੀਂ ਦਾ ਅਰਥ ਇਹੀ ਹੈ, ਨਹੀਂ ਤੈਂ ਵਿਚਾਰਿਆ ਨਹੀਂ ਹੈ। ਪੜੇ ਗੁਣੇ ਨਾਹੀਂ ਕੁਛ ਬੌਰੇ, ਨਿਸ਼ਚਾ ਕਰਕੇ ਕੁਝ ਵੀ ਪੜਿਆ ਤੇ ਵਿਚਾਰਿਆ ਨਹੀਂ ਹੈ। ਪੜੇ ਗੁਣੇ ਨਾਹੀਂ ਕੁਛ ਬੌਰੇ, ਪੜਨ ਗੁਣ ਨਾਲ ਕੁਝ ਵੀ ਨਹੀਂ ਬਣਦਾ ਜਿੰਨੀ ਦੇਰ ਤੱਕ
ਜੋ ਦਿਲ ਮਹਿ ਖਬਰ ਨਾ ਹੋਈ,
ਜੇਕਰ ਦਿਲ ਹਿਰਦੇ ਦੇ ਮਹਿ ਵਿੱਚ ਖੁਦਾ ਦੀ ਕੋਈ ਖਬਰ ਸੁਧੀ ਨਾ ਹੋਈ, ਜੋ ਦਿਲ ਮਹਿ ਖਬਰ ਨਾ ਹੋਈ, ਉਹ ਅੱਲਾ ਤਾਂ ਸਭਨਾਂ ਦੇ ਹਿਰਦੇ ਚ ਵਸਦਾ ਹੈ ਪਰ ਤੈਨੂੰ ਇਹਦੀ ਖਬਰ ਨਹੀਂ। ਇਸ ਕਰਕੇ ਹੈ ਬਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੇ, ਜੰਗਲ ਦੇ ਚ ਕੀ ਲੱਭਦਾ ਹੈ, ਫਰੀਦਾ ਜੰਗਲ ਜੰਗਲ ਕਿਆ ਢੂੰਡੇ, ਬਣਕੰਡਾ ਮੋੜੇ ਬਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੇ, ਇਹ ਤਾਂ ਤੁਹਾਡੇ ਫਰੀਦ ਸਾਹਿਬ ਨੇ ਕਥਨ ਕੀਤਾ। ਫਰੀਦ ਸਾਹਿਬ ਦੇ ਨਾਲ ਬੜੀ ਮਿੱਤਰਤਾ ਰਹੀ ਅਕਬੀਰ ਸਾਹਿਬ ਦੀ, ਔਰ ਅੰਤਰੀ ਭਾਵ ਦੇ ਚ ਕੈਸਾ ਮੇਲ ਸੀ ਤੇ ਕਿੰਨੀ ਅਵਸਥਾ ਸੀ, ਤੇ ਵਾਹਿਗੁਰੂ ਕਿਰਪਾ ਕਰੇ ਤੇ ਫਰੀਦ ਸਾਹਿਬ ਮਿਲਣ ਵਾਸਤੇ ਆ ਗਏ ਕਬੀਰ ਸਾਹਿਬ ਨੂੰ। ਉਹਨਾਂ ਨੂੰ ਅੰਤਰਜਾਮਤਾ ਨਾਲ ਪਤਾ ਲੱਗ ਗਿਆ ਵੀ ਫਰੀਦ ਸਾਹਿਬ ਆ ਰਹੇ। ਉਹ ਕਾਂਸੀ ਤੋਂ ਬਾਹਰ ਜਾ ਕੇ ਸ਼ੇਸ਼ ਪੁੱਛਦੇ ਮਹਾਰਾਜ ਜੀ, ਕਹਿੰਦੇ ਬਸ ਕੋਈ ਨਹੀਂ ਆਓ, ਫਰੀਦ ਸਾਹਿਬ ਆ ਰਹੇ ਨੂੰ ਲੈ ਕੇ ਆਉਣਾ। ਗਏ ਲੈ ਕੇ ਆਉਂਦਾ, ਫਰੀਦ ਸਾਹਿਬ ਦੇ ਨਾਲ ਸੀ ਜਿਹੜੇ ਉਹਨਾਂ ਦੇ ਮਨ ਚ ਵੀ ਚਾਹ, ਜਿਹੜੇ ਕਬੀਰ ਸਾਹਿਬ ਦੇ ਨਾਲ ਉਹਨਾਂ ਦੇ ਮਨ ਚ ਵੀ ਚਾਹ, ਦੋ ਬ੍ਰਹਮ ਗਿਆਨੀ ਇਕੱਠੇ ਹੋਣਗੇ ਬੜਾ ਲਾਭ ਹੋਊਗਾ। ਪ੍ਰਸ਼ਾਦਾ ਪਾਣੀ ਜੋ ਵੀ ਛਕਣਾ ਛਕਾਉਣਾ ਛੱਕ ਕੇ ਫਰੀਦ ਸਾਹਿਬ ਵੀ ਬੈਠ ਕੇ ਚੌਂਕੜਾ ਮਾਰ ਕੇ ਕਬੀਰ ਸਾਹਿਬ ਸਾਰੀ ਰਾਤ ਹੀ ਨਹੀਂ ਬੋਲੇ ਇੱਕ ਦੂਜੇ ਨਾਲ, ਸਾਰੀ ਰਾਤ ਲੰਘ ਗਈ। ਉਹ ਬੜੇ ਮਾਯੂਸ ਹੋ ਗਏ, ਬਾਸੀਆਂ ਆਉਣ ਲੱਗ ਗਈਆਂ ਤਾਂ ਬੋਲਦੇ ਹੀ ਨਹੀਂ ਦੋਨੇ, ਨਾ ਉਹ ਬੋਲਦਾ ਨਾ ਉਹ ਬੋਲਦਾ। ਚਲੋ ਜੀ ਸਵੇਰ ਹੋਈ, ਛਕ ਛਕਾ ਕਰਕੇ ਕਹਿੰਦੇ ਜੀ ਚੰਗਾ ਹੁਣ ਅਸੀਂ ਚੱਲਦੇ ਹਾਂ, ਜਿਸ ਮਕਸਦ ਨੂੰ ਆਏ ਸੀ ਪੂਰਾ ਹੋ ਗਿਆ। ਉਹ ਕਹਿੰਦੇ ਜੀ ਠੀਕ ਹੈ, ਵਿਦਾ ਕਰਨ ਫਿਰ ਚਲੇ ਗਏ। ਜਦੋਂ ਮੁੜੇ ਫਰੀਦ ਸਾਹਿਬ ਦੇ ਨਾਲ ਸੀ ਜਿਹੜੇ ਫਰੀਦ ਦੇ ਦੁਆਲੇ ਹੋ ਗਏ, ਜਿਹੜੇ ਕਬੀਰ ਸਾਹਿਬ ਵਾਲੇ ਸੀ ਕਬੀਰ ਦੇ ਦੁਆਲੇ ਹੋ ਗਏ। ਜੇ ਤੁਸੀਂ ਬੋਲਣੇ ਨਹੀਂ ਸੀ ਇਕੱਠੇ ਕਾਹਨੂੰ ਹੋਏ? ਕਬੀਰ ਸਾਹਿਬ ਨੇ ਵੀ ਉਹੀ ਤਰਤਾ ਫਰੀਦ ਸਾਹਿਬ ਨੇ ਉਹਦੇ, ਕਹਿੰਦੇ ਭਾਈ ਤਾਂ ਸਾਰੀ ਰਾਤ ਗੱਲਾਂ ਕਰਦੇ ਰਹੇ। ਕਹਿੰਦੇ ਜੀ ਹੱਦ ਹੋ ਗਏ, ਅਸੀਂ ਤਾਂ ਸੁਣੀਆਂ ਨਹੀਂ। ਕਹਿੰਦੇ ਅਸੀਂ ਜਵਾਨ ਨਾਲ ਨਹੀਂ ਬੋਲੇ, ਉਹ ਮਨ ਦੇ ਵਿੱਚ ਸੰਕਲਪ ਕਰਕੇ, ਉਹ ਮਨ ਦੁਆਰਾ ਕੋਈ ਸਵਾਲ ਕਰਦੇ ਸੀ, ਮੈਂ ਮਨ ਦੁਆਰਾ ਉੱਤਰ ਦਿੰਦਾ ਸੀ, ਮੈਂ ਸਵਾਲ ਕਰਦੇ ਉਹ ਉੱਤਰਦੇ, ਅਸੀਂ ਤਾਂ ਸਾਰੀ ਰਾਤ ਰੱਬ ਦੇ ਨਾਂ ਦੀਆਂ ਗੱਲਾਂ ਕੀਤੀਆਂ। ਤੇ ਇਸ ਕਰਕੇ ਫਰੀਦ ਸਾਹਿਬ ਬੜੀ ਮਿੱਤਰਤਾ ਹੀ ਸੀ, ਉਹਨੇ ਕਿਹਾ ਵੀ ਇਹ ਤਾਂ ਤੁਹਾਡੇ ਸੰਤ ਭਗਤ ਵੀ ਜਿਹੜੇ ਪੀਰ ਫਕੀਰ ਵੀ ਮੰਨਦੇ ਹੈ ਕਿ ਤੁਸੀਂ ਕਿਹੜੇ ਪਾਸੇ ਨੂੰ ਚੱਲੇ ਹੋ। ਅੱਲਾ ਹਿਰਦੇ ਚ ਵਸਦਾ, ਫਰੀਦ ਸਾਹਿਬ ਦਾ ਐਸਾ ਨਿਸ਼ਚਾ ਸੀ। ਇਸ ਕਰਕੇ ਤੁਸੀਂ ਕੋਈ ਨਹੀਂ ਨਿਸ਼ਚਾ ਕਰਦੇ ਕਾਜੀ ਸਾਹਿਬ।
ਅੱਲਾਹ ਗੈਬ ਸਗਲ ਘਟ ਪੀਤਰ,
ਹੇ ਕਾਜੀ ਅੱਲੋ ਖੁਦਾ ਤਾਂ ਸਗਲ ਸਾਰਿਆਂ ਘਟਾਂ ਘਟਨਾ ਮੰਤਸ਼ ਕਰਨ ਦਾ ਹੈ। ਅੱਲੋ ਗੈਬ ਸਗਲ ਘਟ ਪੀਤਰ, ਇਹ ਜਿਹੜਾ ਅੱਲਾ ਹੈ ਅੰਤਸ਼ ਕਰਨ ਦੇ, ਗੈਬ ਗਾਇਬ ਨਾਮ ਹੈ ਗੁਪਤ ਰੂਪ ਦਾ, ਗੁਪਤ ਰੂਪ ਹੋ ਕੇ ਇਹਦੇ ਭੀਤਰ ਵਿੱਚ ਵਸਦਾ ਹੈ, ਐਸਾ ਜੋ ਉਹ ਖੁਦਾ ਹੈ।
ਹਿਰਦੈ ਲੇਹੋ ਵਿਚਾਰੀ,
ਤੇ ਉਸ ਨੂੰ ਆਪਣੇ ਹਿਰਦੇ ਦਾ ਸਾਖੀ ਪ੍ਰਕਾਸ਼ ਰੂਪ ਕਰਕੇ ਵਿਚਾਰੀ ਵਿਚਾਰ ਕੇ ਲੇਹੋ ਲੈਣਾ ਕਰ।
ਹਿੰਦੂ ਤੁਰਕ ਦੂਹੂ ਮਹਿ ਇੱਕ,
ਉਹ ਕਹਿੰਦੇ ਕਿਉਂ ਤੂੰ ਕਾਜੀ ਸਾਹਿਬ ਇੰਨੇ ਭਰਮਾਂ ਚ ਪੈ ਗਿਆ, ਹਿੰਦੂਆਂ ਚ ਵੀ ਉਹੀ ਹੈ ਤੁਹਾਡੇ ਚ ਵੀ ਉਹੀ ਹੈ, ਇਹਨਾਂ ਨੂੰ ਕਾਫਰ ਕਹਿ ਕਹਿ ਕੇ ਕਿਉਂ ਮਾਰਦੇ ਹੋ, ਜਾਨਵਰਾਂ ਨੂੰ ਮਾਰਦੇ ਹੋ, ਇਹਦੇ ਵਿੱਚ ਵੀ ਖੁਦਾ ਹੈ। ਇਸ ਕਰਕੇ ਹਿੰਦੂ ਤੁਰਕ ਦੂਹੂ ਮੈਂ ਇੱਕ ਹੈ, ਇੱਕੋ ਹੀ ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਹੈ ਜਿਹਨੂੰ ਅੱਲਾ ਕਹਿੰਦੇ ਹੈ ਮੁਸਲਮਾਨ, ਹਿੰਦੂ ਰਾਮ ਕਹਿੰਦੇ, ਅਸੀਂ ਵਾਹਿਗੁਰੂ ਇੱਕੋ ਹੀ ਹੈ।
ਕਹੇ ਕਬੀਰ ਪੁਕਾਰੇ,
ਕਬੀਰ ਸਾਹਿਬ ਪੁਕਾਰੀ ਪੁਕਾਰ ਕੇ ਜਾਨੀ ਬੁਲੰਦ ਆਵਾਜ਼ ਵਿੱਚ, ਉੱਚੀ ਆਵਾਜ਼ ਵਿੱਚ ਕਥਨ ਕਰਦੇ ਨੇ ਕਿ ਖੁਦਾ ਹਿੰਦੂ ਅਤੇ ਤੁਰਕਾਂ ਚ ਦੋਨਾਂ ਦੇ ਵਿੱਚ ਇੱਕੋ ਜਿਹਾ ਹੀ ਸਮਾਇਆ ਹੋਇਆ ਹੈ।
ਆਸਾ ਤੇ ਪਦਾ ਇੱਕ ਤੁਕ,
ਤੇ ਤਿਪ ਦਾ ਤਿੰਨ ਪਦਿਆਂ ਵਾਲਾ ਇੱਕ ਤੁਕਾ ਇੱਕ ਤੁਕ ਵਾਲਾ ਸ਼ਬਦ ਹੈ, ਭਾਵ ਦੋ ਛੋਟੀਆਂ ਤੁਕਾਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਹੀ ਗਿਣਤੀ 'ਚ ਰੱਖਿਆ ਹੈ। ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਨੇ ਜਗਿਆਸੂ ਦੀ ਅਵਸਥਾ ਕਥਨ ਕਰਦੇ ਹੋਏ ਪਰਮੇਸ਼ੁਰ ਨੂੰ ਪਤੀ ਤੇ ਨਿੱਜ ਨੂੰ ਇਸਤਰੀ ਰੂਪਕ ਦੇ ਵਿੱਚ ਵਰਣਨ ਕੀਤਾ। ਰੂਪ ਕਲੰਕਾਰ ਹੈ। ਆਪਣੇ ਪ੍ਰੇਮ ਤੇ ਆਪ ਪ੍ਰਾਪਤੀ ਦਾ ਜ਼ਿਕਰ ਕਰਦੇ ਹੋਏ ਇਉਂ ਇਹ ਫਰਮਾਨ ਕਰਦੇ ਨੇ, ਸੁਣੋ ਜੀ।
ਕੀਓ ਸਿੰਗਾਰ ਮਿਲਣ ਕੇ ਤਾਈ,
ਪਰਮੇਸ਼ੁਰ ਰੂਪ ਪਤੀ ਦੇ ਮਿਲਣ ਤਾਈ ਵਾਸਤੇ ਕਿਹੜਾ ਸ਼ਿੰਗਾਰ ਕੀਤਾ? ਵੈਰਾਗ ਵਿਵੇਕ ਆਦਿ ਇਹ ਸਾਧਨਾ ਰੂਪੀ ਹਾਰ ਸ਼ਿੰਗਾਰ ਭਾਵ ਸਜਾਵਟ ਕੀ ਉਹ ਕੀਤੀ ਹੈ ਕਿ ਐਸਾ ਪਰਮਾਤਮਾ ਸਾਨੂੰ ਮਿਲ ਜਾਵੇ।
ਹਰ ਨਾ ਮਿਲੇ ਜਗ ਜੀਵਨ ਗੁਸਾਈ,
ਪਰ ਜਗ ਦਾ ਜੀਵਨ ਰੂਪ ਜੋ ਗੁਸਾਈ ਮਾਲਕ ਹੈ ਹਰੀ ਪਰਮੇਸ਼ਰ, ਉਹ ਮਿਲੇ ਨਾ ਪ੍ਰਾਪਤ ਨਹੀਂ ਹੋਏ ਹਨ।
ਹਰ ਮੇਰੋ ਪਿਰ ਹੋ ਹਰ ਕੀ ਬਹੁਰੀਆ,
ਹੇ ਮਹਾਤਮਾ ਜਨੋ, ਹਰ ਅਕਾਲ ਪੁਰਖ ਮੇਰੋ ਮੇਰਾ ਪਿਰ ਪਤੀ ਹੈ, ਹੋ ਮੈਂ ਹਰ ਪਰਮੇਸ਼ਰ ਦੀ ਵਾਹੁਰੀਆ ਬਹੁਟੀ ਹਾਂ, ਇਸਤਰੀ ਹਾਂ।
ਰਾਮ ਵੱਡੇ ਮੈਂ ਤਨਕ ਲਹੁਰੀਆ,
ਤੇ ਉਹ ਰਾਮ ਰਮਿਆ ਹੋਇਆ ਪਰਮੇਸ਼ਰ ਸੁਭ ਗੁਣਾਂ ਦੇ ਵੱਡੇ ਸਰਬੱਗ ਹੈ ਉਹ, ਪਰ ਮੈਂ ਅਲਪਗਤਾ ਕਰਕੇ ਤਨਕ ਛੋਟੀ ਤੋਂ ਛੋਟੀ ਲਹੁਰੀਆ ਨਿੱਕੀ ਜਿਹੀ ਉਹਦੀ ਇਸਤਰੀ ਹਾਂ। ਰਾਮ ਵੱਡੇ ਮੈਂ ਤਨਕ ਲਹੁਰੀਆ, ਅਵਿਦਿਆ ਦੀ ਗ੍ਰਸੀ ਹੋਈ ਮਨ ਬਾਣੀ ਸਰੀਰ ਕਰਕੇ ਤਨਕ ਤੇ ਛੋਟੀ ਤੋਂ ਲਹੁਰੀਆ, ਛੋਟੀ ਤੋਂ ਛੋਟੀ ਅਤਿਅੰਤ ਛੋਟੀ ਅਲਪਗ ਜੀਵ ਹਾਂ, ਇਹ ਕਥਨ ਕੀਤਾ ਹੈ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਨੇ। ਅਗਲਾ ਜਿਹੜਾ ਸਿਧਾਂਤ ਹੈ ਉਹਦੇ ਨਾਲ ਦੱਸਦੇ ਹਨ।
ਧਨ ਪਿਰ ਏਕੈ ਸੰਗ ਬਸੇਰਾ,
ਜੀਵ ਰੂਪੀ ਧਨ ਇਸਤਰੀ ਚੇਤਨ ਰੂਪ ਪਿਰ ਪਤੀ ਉਸ ਵਾਹਿਗੁਰੂ ਦਾ ਇੱਕ ਹੈ, ਇੱਕੋ ਹੀ ਅੰਤਸਕਰਨ ਦੇ ਵਿੱਚ ਉਹ ਸੰਗ ਬਸੇਰਾ ਵਾਸਾ ਹੈ, ਭਾਵ ਚੇਤਨ ਪ੍ਰਕਾਸ਼ ਦਾ ਜੀਵ ਉਸ ਦੇ ਆਸਤੇ ਉਹ ਪ੍ਰਕਾਸ਼ ਹੋਣ ਵਾਲਾ ਹੋ ਰਿਹਾ ਹੈ, ਪ੍ਰਕਾਸ਼ਿਤ ਹੋ ਰਿਹਾ ਉਸਦੇ ਕੋਲੋਂ।
ਸੇਜ ਏਕ ਪੈ ਮਿਲਣ ਦੁਹੇਰਾ,
ਅੰਤਸਕਰਨ ਰੂਪੀ ਸੇਜਾ ਵੀ ਇੱਕੋ ਹੀ ਹੈ ਪਰ ਮਿਲਣਾ ਦੁਹੇਰਾ ਕਠਿਨ ਹੋ ਰਿਹਾ ਹੈ। ਸੇਜ ਏਕ ਏਕੋ ਪਰ ਬਿਠਾ ਕਰ, ਅੰਤਸਕਰਨ ਦੀ ਸੇਜਾ ਇੱਕੋ ਹੀ ਹੈ। ਤੇ ਇਸ ਪ੍ਰਕਾਰ ਇਹ ਪ੍ਰਮਾਣ ਦਿੱਤਾ ਹੈ ਕਿ ਉਹ ਕਾਹਦਾ ਪਤੀ ਪਤਨੀ ਦਾ ਮੇਲ ਹੈ ਵੀ ਇੱਕੋ ਹੀ ਸੇਜਾ ਦੇ ਉੱਤੇ ਹੋਣ ਤੇ ਮਿਲਾਪ ਹੋਵੇ ਨਾ। ਅੱਗੇ ਦੱਸਦੇ ਹਨ ਇਸੇ ਤਰ੍ਹਾਂ ਬ੍ਰਹਮ ਦੇ ਨਾਲ ਮਿਲਾਪ ਨਹੀਂ ਹੋ ਰਿਹਾ ਹੈ ਅੰਤਸਕਰਨ ਦੀ ਸੇਜਾ ਤੇ।
ਧੰਨ ਸੁਹਾਗਨ ਜੋ ਪੀਏ ਭਾਵੈ,
ਤੇ ਹੁਣ ਇਹਦੇ ਵਿੱਚ ਇੱਕ ਸੰਸਾਰ ਨੂੰ ਸਿੱਖਿਆ ਦੇਣ ਵਾਸਤੇ ਵੀ ਕਿਹਾ ਵੀ ਉਹ ਔਰਤ ਧੰਨ ਹੈ ਸੁਹਾਗਣ, ਉਹਦਾ ਆਨੰਦਿਤ ਜੀਵਨ ਹੈ ਜੋ ਆਪਣੇ ਪਤੀ ਨੂੰ ਚੰਗੀ ਲੱਗਦੀ ਹੈ। ਜੇ ਪਤੀ ਦੇ ਨਾਲ ਲੜਾਈ ਝਗੜਾ ਫਿਰ ਉਹ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਉਹ ਸਫਲਤਾ ਦੇ ਸਹਿਤ ਨਹੀਂ ਹੈ, ਧਨਤਾ ਦੇ ਸਹਿਤ ਸੁਹਾਗਣ ਜਿਹੜੀ ਆਪਣੇ ਪਤੀ ਨੂੰ ਭਾ ਗਈ ਹੈ ਇਹਦਾ ਪ੍ਰਮਾਣ ਦਿੰਦੇ ਨੇ।
ਕਹਿ ਕਬੀਰ ਫਿਰ ਜਨਮ ਨਾ ਆਵੇ,
ਜਿਨ੍ਹਾਂ ਨੇ ਆਪਣੇ ਪਤੀ ਨੂੰ ਪਰਮੇਸ਼ਰ ਮੰਨਿਆ, ਕਬੀਰ ਸਾਹਿਬ ਜੀ ਕਹਿੰਦੇ ਜਿਵੇਂ ਉਹ ਸਤਬੰਤੀਆਂ ਜੰਮਣ ਮਰਨ ਚ ਨਹੀਂ ਆਉਂਦੀਆਂ, ਮੁਕਤ ਹੋ ਜਾਂਦੀਆਂ ਨੇ, ਕਿਉਂਕਿ ਉਹਨਾਂ ਨੇ ਰੱਬ ਦਾ ਪ੍ਰਤੀਕ ਮੰਨ ਕੇ ਉਹਦੀ ਜਿਹੜੀ ਹੈ ਸੇਵਾ ਭਾਵਨਾ ਕੀਤੀ ਹੈ। ਸੀਲ ਸੰਜਮ ਪ੍ਰੈ ਆਗਿਆ ਮੰਨੈ ਤੇ ਸੁਨਾਰੀ ਕੋ ਦੁੱਖ ਨਾ ਜਮਾਨੈ, ਕਹੋ ਨਾਨਕ ਜੀ ਨੇ ਪ੍ਰਭੁ ਪਰਮੇਸ਼ਰ ਕਾ ਜਾਣਿਆ ਧਨ ਸਤੀ ਦਰਗਹਿ ਪ੍ਰਵਾਨਿਆ, ਉਹ ਦਰਗਹਿ ਚ ਪ੍ਰਵਾਨ ਹੁੰਦੀ ਹੈ। ਇਸੇ ਪ੍ਰਕਾਰ ਅੰਤਰੀ ਭਾਵ ਚ ਦੱਸਦੇ ਹਨ ਧਨ ਸੁਹਾਗਨ,
ਧਨ ਸੁਹਾਗਨ ਜੋ ਪੀਏ ਭਾਵੈ,
ਉਹ ਮਹਾਤਮਾ ਰੂਪੀ ਸੁਹਾਗਨ ਸੁਹਾਗ ਮੰਤੀਆਂ ਧਨਤਾ ਦੇ ਯੋਗ ਨੇ ਜਿਹੜੀਆਂ ਪੀ ਪਤੀ ਪਰਮੇਸ਼ਰ ਨੂੰ ਭਾਵੈ ਪਾਉਂਦੀਆਂ ਹਨ ਜਾਂ ਫਿਰ ਪਤੀ ਪਰਮੇਸ਼ਰ ਵਿੱਚ ਭਾਵੈ ਭਾਵਨਾ ਕਰਦੀਆਂ ਹਨ।
ਕਹਿ ਕਬੀਰ ਫਿਰ ਜਨਮ ਨਾ ਆਵੇ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਫਿਰ ਮੁੜ ਕੇ ਉਹ ਜਨਮ ਜਨਮਾਂ ਦੇ ਵਿੱਚ ਜੰਮਣ ਤੇ ਮਰਨ ਦਾ ਜਿਹੜਾ ਇਹ ਕਲੇਸ਼ ਗਲ ਵਿੱਚ ਪਿਆ ਜੀਵ ਦੇ ਨਾ ਆਵੇ ਨਹੀਂ ਆਉਂਦੀਆਂ ਹਨ।
ਆਸਾ ਸ੍ਰੀ ਕਬੀਰ ਜੀਓ ਕੇ ਦੋ ਪਦੇ,
ਆਸਾ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਦੇ ਦੋ ਪਦਿਆਂ ਵਾਲਾ ਸ਼ਬਦ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਤੇ ਇਹਦੇ ਚ ਮੰਗਲ ਕੀਤਾ ਤੇ ਇਹਦੇ ਵਿੱਚ ਇਸ ਤਰ੍ਹਾਂ ਵੀ ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤ ਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇੱਕ ਵਾਰ ਕਬੀਰ ਸਾਹਿਬ ਜੀ ਦੇ ਕੋਲ ਕੁਝ ਮਹਾਤਮਾ ਦੀ ਜਬਾਤ ਆਈ ਸੀ, ਨਮਸਕਾਰ ਕੇ ਕਿਹਾ ਮਹਾਰਾਜ ਵੀ ਜਿਹੜਾ ਪਰਮੇਸ਼ਰ ਹੈ ਉਹ ਅਨਾਹਦ ਪਰਮੇਸ਼ਰ ਦੀ ਕੋਈ ਕਥਾ ਸੁਣਾਓ। ਤਾਂ ਸੁਣ ਕੇ ਸ੍ਰੀ ਕਬੀਰ ਸਾਹਿਬ ਜੀ ਸ੍ਰੀ ਸ਼੍ਰੋਮਣ ਦਾ ਨਾਮ ਹੁੰਦਾ ਹੈ। ਆਸਾ ਰਾਗ ਦੇ ਅੰਦਰ ਸ੍ਰੀ ਸ਼੍ਰੋਮਣ ਭਗਤ ਕਬੀਰ ਸਾਹਿਬ ਜੀ ਦਾ ਇਹ ਦੋ ਪਦਿਆਂ ਵਾਲਾ ਸ਼ਬਦ ਉਚਾਰਨ ਕੀਤਾ ਕਬੀਰ ਸਾਹਿਬ ਜੀ ਨੇ, ਅਤੇ ਇਹ ਗੁਰੂ ਅਰਜਨ ਦੇਵ ਜੀ ਵੱਲੋਂ ਅੱਖਰ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਹੈ। ਭਗਤ ਜੀ ਦੀ ਬਾਣੀ ਅੰਕਿਤ ਕੀਤੀ ਨਾ, ਉਸ ਵੇਲੇ ਵਸਤੂ ਨਿਰਦੇਸ਼ਕ ਮੰਗਲ ਕੀਤਾ ਇਹ ਕਿ ਉਹ ਅਦਵੈਤ ਸਰੂਪ ਹੈ, ਸਰਵ ਦਾ ਪ੍ਰਕਾਸ਼ ਰੂਪ ਹੈ, ਨਾਸ ਤੋਂ ਰਹਿਤ ਹੈ, ਉਹ ਗੁਰਚੇਤਨ ਹੈ ਅਤੇ ਉਹਦਾ ਕਦੀ ਨਾਸ ਨਹੀਂ ਹੁੰਦਾ, ਸਤਚੇਤਨ ਅਨੰਦ ਰੂਪ ਹੈ, ਤ੍ਰੈ ਕਾਲ ਆਬਾਦ ਰੂਪ ਹੈ, ਗੁਰਚੇਤਨ ਹੈ ਅਤੇ ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅੱਗੇ ਦੱਸਦੇ ਹਨ ਜੀ,
ਹੀਰਾ ਹੀਰਾ ਵੇਦ ਪਵਨ ਮਾਨਾ।
ਹੇ ਸੰਤ ਜਨੋ, ਵਾਹਿਗੁਰੂ ਜਿਹੜਾ ਪਰਮੇਸ਼ਰ ਹਰੀ ਰੂਪ ਹੀਰੇ ਨੇ ਮੇਰਾ ਮਨ ਰੂਪੀ ਹੀਰਾ ਵੇਦ ਬਿੰਨ ਦਿੱਤਾ ਹੈ, ਅਤੇ ਹੁਣ ਇਹ ਪਵਨ ਹਵਾ ਦੀ ਨਿਆਈ ਚੰਚਲ ਮਨ ਜਿਹੜਾ ਸੀ ਨਾ, ਉਹ ਸੁਭਾਵਕ ਹੀ ਤੇ ਪ੍ਰਕਾਸ਼ ਰੂਪ ਦੇ ਵਿੱਚ
ਸਹਿਜੇ ਰਹਿਆ ਸਮਾਈ,
ਹੁਣ ਤਾਂ ਸੁਭਾਵਕ ਹੀ ਪ੍ਰਕਾਸ਼ ਰੂਪ ਦੇ ਸਮਾਈ ਸਮਾ ਰਿਹਾ, ਭਾਵ ਸਮਾ ਰਿਹਾ। ਇਹ ਤਾਂ ਭਾਵ ਦਾ ਇਸ ਤਰ੍ਹਾਂ ਦਾ ਇਹਦੇ ਦ੍ਰਿਸ਼ਟਾਂਤ ਤੇ ਦਾਸ ਦ੍ਰਿਸ਼ਟਾਂਤ ਦਿੱਤਾ ਹੈ, ਐਕਣ ਪੂਰੀ ਸਮਝ ਨਹੀਂ ਆਉਣ ਵਾਲੀ ਗੱਲ, ਇਹਦੇ ਚ ਕਿਵੇਂ ਸਮਾ ਰਿਹਾ, ਹੀਰੇ ਦੀ ਕੀ ਗੱਲ ਹੈ ਉਹਦੇ ਚ ਥੋੜਾ ਜਿਹਾ। ਇਹ ਜਿਸ ਤਰ੍ਹਾਂ ਹੀਰਾ ਜਿਹੜਾ ਹੁੰਦਾ ਨਾ, ਉਹ ਇੰਨਾ ਪੱਕਾ ਹੁੰਦਾ ਉਹਨੂੰ ਬਿੰਨਣ ਵਾਸਤੇ, ਉਹਦੇ ਚ ਗਲੀ ਕੱਢਣ ਵਾਸਤੇ, ਛੇਕ ਕਰਨ ਵਾਸਤੇ ਹੀਰੇ ਦਾ ਹੀ ਬਰਮਾ ਚਾਹੀਦਾ ਹੈ, ਲੋਹੇ ਦਾ ਬਰਮਾ ਨਹੀਂ ਕੰਮ ਕਰਦਾ ਉੱਥੇ। ਉਹਨੂੰ ਜੇਕਰ ਅਹਿਰਣ ਦੇ ਉੱਤੇ ਰੱਖ ਕੇ ਹੀਰੇ ਨੂੰ ਅਤੇ ਉੱਪਰ ਤੋਂ ਹਥੌੜਾ ਮਾਰੀਏ ਅਤੇ ਉਹਨੂੰ ਭੰਨਣਾ ਕਰੀਏ ਤਾਂ ਉਹ ਫੁੱਟਦਾ ਨਹੀਂ। ਹੀਰਾ ਜਾਂ ਤਾਂ ਐਰਨ ਦੇ ਵਿੱਚ ਗੜ ਜਾਊਗਾ, ਟੋਆ ਪਾ ਦੂ, ਜਾਂ ਹਥੌੜੇ ਦੇ ਵਿੱਚ ਉਹਦੇ ਵਿੱਚ ਖੁੱਭ ਜਾਂਦਾ ਹੈ। ਹੀਰੇ ਦੇ ਵਿੱਚ ਛੇਕ ਪਾਉਣ ਵਾਸਤੇ ਬਰਮੇ ਦੀ ਅੱਗੇ ਹੀਰੇ ਦੀ ਕਣੀ ਲਾਉਣੀ ਪੈਂਦੀ ਹੈ, ਉਹਦੇ 'ਚ ਗਲੀ ਕੱਢਦਾ, ਉਹਦੇ ਛੇਕ ਕਰ ਦਿੰਦਾ, ਇਉਂ ਹੀਰੇ ਨੂੰ ਹੀਰਾ ਬਿੰਨਦਾ ਹੈ। ਹੁਣ ਇਹ ਸੀ ਦ੍ਰਿਸ਼ਟਾਂਤ ਜਿਹੜਾ ਪਿੱਛੇ ਪੰਕਤੀ 'ਚ ਕਿਹਾ ਨਾ, ਅਤੇ ਉਹ ਤੋਂ ਬਿਨਾਂ ਫਿਰ, ਕਿਉਂਕਿ ਹੀਰਾ ਹੀਰਾ ਵੇਦ ਪਵਨ ਮਨ ਸਹਿਜੇ ਰਿਹਾ ਸਮਾਈ, ਇਹ ਗਹਿਰੀ ਸੀ ਪੰਕਤੀ, ਖੋਲ੍ਹੇ ਬਿਨਾਂ ਨਹੀਂ ਗੱਲ ਬਣਦੀ। ਦਾ ਦੱਸਦਾ ਕਿ ਇਸੇ ਪ੍ਰਕਾਰ ਮਨ ਰੂਪੀ ਹੀਰੇ ਨੂੰ ਤਪੱਸਿਆ ਰੂਪੀ ਅਹਿਰਨ ਤੇ ਵੇਦਾਂ ਦੇ ਵਾਕ ਰੂਪੀ ਹਥੌੜੇ ਨਾਲ ਜੇ ਤੋੜਨਾ ਚਾਹੀਏ ਨਾ, ਵੀ ਇਹਦੇ 'ਚੋਂ ਦਵੈਸ ਤੋੜ ਦਈਏ, ਤਾਂ ਜਿਵੇਂ ਹੀਰਾ ਐਰਨ ਤੇ ਹਥੌੜੇ ਦੇ ਖੁੱਭ ਜਾਂਦਾ ਹੈ, ਇਹੋ ਮਨ ਰੂਪੀ ਹੀਰਾ ਤਪੱਸਿਆ ਦੇ ਵੇਦਾਂ ਦੀ ਪੜ੍ਹਾਈ 'ਚ ਹੰਗਤਾ ਰੂਪੀ ਖੁੱਭ ਜਾਂਦਾ ਹੈ, ਹੰਕਾਰ ਕਰਦਾ ਹੈ। ਪਰ ਜੇ ਮਨ ਰੂਪੀ ਹੀਰੇ ਨੂੰ ਬਿੰਨਣ ਵਾਸਤੇ ਸੰਤ ਜਨ ਜਿਹੜੇ ਨੇ ਉਹ ਕੀ ਕਰਦੇ ਨੇ, ਮਨ ਰੂਪੀ ਹੀਰੇ ਨੂੰ ਗੁਰਾਂ ਦੇ ਮਨ ਰੂਪੀ ਬਰਮੇ ਦੇ ਨਾਲ, ਉਪਦੇਸ਼ ਰੂਪ ਹੀਰੇ ਦੀ ਕਣੀ ਨਾਲ ਪੁਨਾ ਪੁਨਾ ਅਭਿਆਸ ਕਰਨ ਰੂਪ ਜਦੋਂ ਚਲਾਉਣਾ ਕਰਦੇ, ਉਹ ਹੀਰੇ ਰੂਪੀ ਹਰੀ ਪਰਮੇਸ਼ਰ ਦੇ ਮਿਲਾਪ ਰੂਪ ਛੇਕ ਕੱਢ ਕੇ ਉਹਦੇ ਨਾਲ ਇਉਂ ਮਿਲਾ ਦਿੰਦੇ ਹੈ। ਇਸ ਕਰਕੇ ਇਹ ਮਿਲਾਪ ਹੁੰਦਾ ਹੈ ਇਸ ਤਰ੍ਹਾਂ, ਅਤੇ ਗੁਰੂ ਸਾਹਿਬ ਸਮਰੱਥਾ ਬਖਸ਼ਣ ਉਹ ਮਨ ਰੂਪੀ ਹੀਰੇ ਨੂੰ ਗੁਰਾਂ ਦੇ ਮਨ ਰੂਪੀ ਬਰਮੇ ਦੇ ਨਾਲ ਅਤੇ ਉਪਦੇਸ਼ ਰੂਪ ਹੀਰੇ ਦੀ ਕਣੀ ਦੇ ਨਾਲ ਪੁਨਾ ਪੁਨਾ ਅਭਿਆਸ ਕਰਨ ਰੂਪੀ ਇਹ ਚਲਾਉਣਾ ਹੈ ਉਹਦਾ ਬਰਮੇ ਦਾ, ਅਤੇ ਉਸ ਹੀਰੇ ਰੂਪੀ ਹਰੀ ਵਿੱਚੋਂ ਮਿਲਣ ਰੂਪੀ ਛੇਕ ਕੱਢ ਲੈਂਦੇ ਹੈ, ਅਤੇ ਹੀਰੇ ਰੂਪੀ ਈਸ਼ਵਰ ਦੇ ਤਤਪਦ ਦਾ ਸੰਸ਼ੋਧਨ ਅਤੇ ਹੀਰਾ ਰੂਪੀ ਜੀਵ ਦੇ ਤੂੰ ਪਦ ਦਾ ਸੰਸ਼ੋਧਨ ਕਰਕੇ ਸਤਚਿਤ ਆਨੰਦ ਰੂਪ ਬ੍ਰਹਮ ਦੇ ਨਾਲ ਵੇਦ ਬਿੰਨਣਾ ਕਰੇ, ਭਾਵ ਅਭੇਦ ਹੋਣਾ ਕਰੇ। ਜਾਂ ਫਿਰ ਇਉਂ ਸਮਝੋ, ਜਦੋਂ ਹਰੀ ਰੂਪੀ ਹੀਰੇ ਵਿੱਚ ਜੀਵ ਆਤਮਾ ਰੂਪੀ ਹੀਰਾ ਮਿਲ ਜਾਂਦਾ ਹੈ, ਭਾਵ ਗੁਰਾਂ ਦੇ ਸ਼ਬਦ ਦੁਆਰਾ ਹਿਰਦਾ ਬਿੰਨ ਲਿਆ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਤੇ ਇਸ ਪ੍ਰਕਾਰ ਕਬੀਰ ਸਤਿਗੁਰੂ ਸੂਰਮੇ ਬਾਹਿਆ ਬਾਨਜ ਏਕ ਲਾਗਤੀ ਹੋਏ ਭਾਵੇਂ ਮਿਲ ਗਿਆ, ਪਰਾ ਕਰੇਜੇ ਛੇਕ ਪ੍ਰੇਮ ਰੂਪੀ ਛੇਕ ਪੈ ਗਿਆ, ਉਦੋਂ ਮਨ ਦੀ ਚੰਚਲਤਾ ਮਿਟ ਜਾਂਦੀ ਹੈ, ਉਹ ਪਵਨ ਪਾਵਨ ਪਵਿੱਤਰ ਹੋ ਜਾਂਦਾ ਹੈ। ਪਵਨ ਤੋਂ ਭਾਵ ਹੈ ਪਾਵਨ ਪਵਿੱਤਰ ਹੋ ਜਾਂਦਾ ਹੈ, ਸਹਿਜ ਸਰੂਪ ਵਿੱਚ ਸਮਾਇਆ ਰਹਿੰਦਾ ਹੈ।
ਸਗਲ ਜੋਤ ਇਨ ਹੀਰੇ ਵਿਧੀ,
ਇਸ ਹਰੀ ਰੂਪੀ ਹੀਰੇ ਨੇ ਜਿਵੇਂ ਜੋਤੀਆਂ ਜਿਹੜੇ ਖੱਟ ਜੋਤੀਆਂ ਮੰਨੀਆਂ, ਬੁੱਧੀ ਬਿਜਲੀ ਚੰਦ ਸੂਰਜ ਤਾਰੇ, ਇਹਦੇ ਵਿੱਚ ਇੱਕ ਜੋਤੀ ਤੇ ਥੋੜਾ ਜਿਹਾ ਵੱਖਰਾਪਣ ਹੈ, ਤੇ ਦੁਆਬੇ ਦੇ ਮਹਾਤਮਾ ਜਿਹੜੇ ਨੇ ਇੱਥੇ ਦੇ ਵਿਦਵਾਨ, ਉਹਨਾਂ ਟਟਹਿਣੇ ਨੂੰ ਛੇਵੀਂ ਜੋਤੀ ਮੰਨੀ ਹੈ, ਪਰ ਜਿਹੜੇ ਸ਼ਾਸਤਰਾਂ ਵਾਲੇ, ਕਿਸੇ ਨੇ ਬੁੱਧੀ ਨੂੰ ਮੰਨਿਆ, ਕਿਸੇ ਨੇ ਬਾਣੀ ਨੂੰ ਮੰਨਿਆ, ਇਹ ਵੱਖਰੇ ਵੱਖਰੇ ਹੈ ਥੋੜੇ ਜਿਹੇ, ਤਿੰਨ ਤਰ੍ਹਾਂ ਦੀ ਰਵਾਇਤ ਹੈ ਇਹਦੇ ਤੇ, ਪਰ ਸਮਝਣ ਦੀ ਲੋੜ ਹੈ ਵੀ ਬਾਤ ਇਹਦੇ ਚੋਂ ਗਿਆਨ ਦੀ ਲੈਣੀ ਹੈ। ਬੁੱਧੀ ਜਾਂ ਬਾਣੀ ਜਾਂ ਟਟਿਆਣਾ ਕੋਈ ਵੀ ਹੈ, ਇਹ ਸਾਰੀਆਂ ਜੋ ਜੋਤੀਆਂ ਦੇ ਇੱਕ ਪਰਮਾਤਮਾ ਹੀ ਸਗਲ ਜੋਤ ਇਨ ਹੀਰੇ ਬੇਦੀ, ਉਹ ਹਰੀ ਰੂਪ ਹੀਰੇ ਨੇ, ਬੇਦੀ ਬਿਨ ਲਈਆਂ ਨੂੰ ਭਾਵ ਆਪ ਪ੍ਰਕਾਸ਼ ਕਰ ਰਿਹਾ, ਸਭ ਮੈਂ ਜੋਤ ਜੋਤ ਹੈ, ਤਿਸ ਦੇ ਚਾਨਣ ਸਮੇਂ ਚਾਨਣ ਹੋਏ, ਇਉਂ ਬਿਨਿਆ ਹੋਇਆ, ਸਾਰੀਆਂ ਜੋਤੀਆਂ ਨੂੰ ਪ੍ਰਕਾਸ਼ ਦੇ ਰਿਹਾ ਹੈ।
ਸਤਿਗੁਰ ਬਚਨੀ ਮੈਂ ਪਾਈ,
ਉਹ ਜੋਤੀ ਸਰੂਪ ਪਰਮੇਸ਼ਰ ਸਤਿਗੁਰਾਂ ਦੇ ਬਚਨੀ ਬਚਨਾਂ ਦੁਆਰਾ ਅਸੀਂ ਪਾਈ ਪਾਉਣਾ ਕੀਤੀ ਹੈ, ਉਹ ਜੋਤੀ
ਹਰ ਕੀ ਕਥਾ ਅਨਾਹਦ ਬਾਣੀ।
ਇਹ ਸੰਤ ਜਨੋ, ਉਹ ਹੀਰੇ ਰੂਪ ਹਰ ਪਰਮੇਸ਼ਰ ਦੀ ਅਨਾਹਦ ਹੱਦ ਤੋਂ ਰਹਿਤ ਇੱਕ ਰਸ ਕਥਾ ਬਾਣੀ ਬਣ ਰਹੀ ਹੈ। ਬਾਣੀ ਬਾਣੀ ਦੀ ਹੱਦ ਤੋਂ ਪਰੇ ਅਗੰਮ ਹੈ, ਬਾਣੀ ਦੀ ਉਹਦੀ ਕੋਈ ਹੱਦ ਨਹੀਂ ਹੈ, ਬਾਣੀ ਦੀ ਹੱਦ ਤੋਂ ਵੀ ਨਹੀਂ, ਬੋਲਣ ਦੀ ਹੱਦ ਤੋਂ ਵੀ ਪਰੇ ਹੈ। ਬੋਲਣ ਦਾ ਵਿਸ਼ਾ ਨਹੀਂ ਹੈ, ਜੀਭ ਦਾ ਵਿਸ਼ਾ ਨਹੀਂ ਹੈ, ਸ਼ਬਦਾਂ ਦਾ ਵਿਸ਼ਾ ਨਹੀਂ, ਐਸਾ ਅਗੰਮੀ ਹੈ।
ਹੰਸ ਹੋਏ ਹੀਰਾ ਲੇ ਪਛਾਣੇ,
ਜਿਹੜਾ ਹੰਸ ਤਤ ਮਿਥਿਆ ਦਾ ਵਿਵੇਚਨ ਕਰਨ ਵਾਲਾ ਮਹਾਤਮਾ ਹੋਏ ਹੁੰਦੇ ਨੇ, ਉਹ ਹੀਰੇ ਰੂਪ ਹਰੀ ਨੂੰ ਪਛਾਣੀ ਪਛਾਣ ਲੈਂਦੇ ਹਨ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਕਹਿ ਕਬੀਰ ਹੀਰਾ ਆਸ ਦੇਖਿਓ।
ਕਬੀਰ ਸਾਹਿਬ ਜੀ ਕਹਿੰਦੇ ਨੇ, ਕਥਨ ਕਰਦੇ, ਆਸ ਅਜਿਹਾ ਅਸਵਦ ਰੂਪ ਹੀਰਾ, ਉਹ ਪਰਮੇਸ਼ਰ ਅਸੀਂ ਦੇਖਿਓ ਵੇਖਣਾ ਕੀਤਾ ਹੈ।
ਜਗ ਮਹਿ ਰਹਾ ਸਮਾਈ,
ਜੋ ਜਗ ਸੰਸਾਰ ਦੇ ਮਹਿ ਵਿੱਚ ਸਮਾਈ ਸਮਾ ਰਿਹਾ ਹੈ।
ਗੁਪਤਾ ਹੀਰਾ ਪ੍ਰਗਟ ਭਇਓ,
ਉਹ ਗੁਪਤਾ ਕੀ ਹੈ, ਗੁਪਤ ਹੀਰਾ ਰੂਪ ਹਰੀ ਪਰਮੇਸ਼ਰ, ਤੇ ਤਦੋਂ ਸਾਡੇ ਅੰਦਰ ਪ੍ਰਗਟ ਪ੍ਰਤੱਖ ਪਇਆ ਹੋ ਗਿਆ, ਕੀ ਹੈ, ਸਖਿਆਤਾਕਾਰ ਹੋ ਗਈ, ਤੇ ਜਦੋਂ
ਜਬ ਗੁਰ ਗਮ ਦੀਆ ਦਿਖਾਈ,
ਕਦੋਂ ਪ੍ਰਗਟ ਹੋਇਆ, ਜਬ ਜਦੋਂ ਗਿਆਨ ਦੀ ਗਮ ਗਮਤਾ ਵਾਲੇ ਗੁਰੂ ਜੀ ਨੇ ਮੈਨੂੰ ਹੀਰਾ ਰੂਪ ਹਰੀ ਦਿਖਾਈ ਦਿਖਾ ਦਿੱਤਾ। ਗੁਰ ਕਿਰਪਾ ਜੈ ਨਰਕੋ ਕੀ ਨੀ, ਤੈਹੇ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਨੀ ਸੰਗ ਪਾਨੀ। ਆਓ ਇੱਥੇ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ।
ਕਹਿ ਕਬੀਰ
ਹੀਰਾ ਅਸ ਦੇਖਿਓ, ਜਗ ਮਹਿ ਰਹਾ ਸਮਾਈ, ਗੁਪਤਾ ਹੀਰਾ ਪ੍ਰਗਟ ਭਇਓ, ਜਬ ਗੁਰ ਗਾਂਦੀਆ ਦਿਖਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।